ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ, ਚਾਰ ਅੱਖਰ ਪੜ੍ਹੇ ਆ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਰ ਦੀ ਬਾਣੀ ਵੀ ਜ਼ਰੂਰ ਪੜ੍ਹੋ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਸੁਣੋ ਨਹੀਂ ਤੇ ਪੜ੍ਹੋ ਕਿਸੇ ਨਾ ਕਿਸੇ ਢੰਗ ਤਰੀਕੇ ਦੁਆਰਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜੋ ਤੇ ਸੱਚੇ ਪਾਤਸ਼ਾਹ ਨੇ ਮਿਹਰ ਕਰਨੀ ਆ, ਮਨ ਵੈਰਾਗੀ ਕਰ ਦੇਣਾ ਬਾਣੀ ਨੇ। ਵੈਰਾਗ ਸਿਮਰਨ ਦੀ ਭੁੱਖ ਹੈ, ਵੈਰਾਗ ਨਾਮ ਦੀ ਭੁੱਖ ਹੈ। ਜਿਹੜੇ ਬੰਦੇ ਨੂੰ ਭੁੱਖਾ ਉਹ ਤੇ ਆਚਾਰ ਨਾਲ ਵੀ ਕਹੇਗਾ ਵੀ ਆਹਾ, ਜਿਹਨੂੰ ਭੁੱਖ ਨਹੀਂ ਉਹਦੇ ਸਾਹਮਣੇ ਤੁਸੀਂ ਚਾਰ ਕੌਲੀਆਂ ਚਾਰ ਸਬਜ਼ੀਆਂ ਬਣਾ ਕੇ ਰੱਖ ਦਿਓ ਉਹ ਤਾਂ ਵੀ ਨੱਕ ਚੜੀ ਜਾਊਗੀ, ਪਰ ਕਰੋ ਇਹਨੂੰ ਭੁੱਖ ਨਹੀਂ ਹੁੰਦੀ ਤੇ ਆਖੇਗਾ ਸਵਾਦ ਨਹੀਂ। ਪਰ ਜੇ ਭੁੱਖ ਹੋਵੇ ਫਿਰ ਸਵਾਦ ਨਹੀਂ ਵੇਖੀਦਾ, ਫਿਰ ਆਚਾਰ ਵੀ ਚੰਗਾ ਲੱਗਦਾ। ਭੁੱਖ ਹੋਵੇ ਸਹੀ, ਰਾਤ ਦੇ ਬਹਿ ਪ੍ਰਸ਼ਾਦੇ ਵੀ ਚੰਗੇ ਲੱਗਦੇ ਨੇ। ਜੇ ਭੁੱਖ ਨਹੀਂ ਤੇ ਪ੍ਰਸ਼ਾਦਾ ਸਵਾਦ ਨਹੀਂ ਲੱਗਦਾ, ਜੇ ਵੈਰਾਗ ਨਹੀਂ ਤੇ ਯਾਦ ਰੱਖਣਾ ਨਾਮ ਸਵਾਦ ਨਹੀਂ ਲੱਗਦਾ। ਨਾਮ ਵੀ ਉਹਨੂੰ ਹੀ ਚੰਗਾ ਲੱਗਦਾ ਜਿਹਦਾ ਹਿਰਦਾ ਵੈਰਾਗੀ ਹੈ। ਜਿਹਦੇ ਅੰਦਰ ਵੈਰਾਗ ਹੀ ਨਹੀਂ ਉਹ ਨਾਮ ਜਪ ਹੀ ਨਹੀਂ ਸਕਦਾ, ਉਹਨੂੰ ਰਸ ਹੀ ਨਹੀਂ ਆਉਂਦਾ। ਤੇ ਮਨ ਵੈਰਾਗੀ ਬਣਾਉਣ ਵਾਸਤੇ, ਭੁੱਖ ਲਾਉਣ ਵਾਸਤੇ ਜਿਵੇਂ ਦਵਾਈ ਹੁੰਦੀ ਹੈ ਨਾ, ਜਿਹਨੂੰ ਭੁੱਖ ਨਾ ਲੱਗੇ ਉਹ ਦਵਾਈ ਲੈ ਲੈਂਦਾ ਕੋਈ, ਉਹਨੂੰ ਫਿਰ ਭੁੱਖ ਲੱਗਣ ਲੱਗ ਪੈਂਦੀ ਹੈ। ਸਤਸੰਗ ਜੀ, ਵੈਰਾਗ ਪੈਦਾ ਕਰਨ ਵਾਸਤੇ, ਭੁੱਖ ਪੈਦਾ ਕਰਨ ਵਾਸਤੇ ਗੁਰਬਾਣੀ ਆ ਦਵਾਈ। ਗੁਰਬਾਣੀ ਵੱਧ ਤੋਂ ਵੱਧ ਪੜ੍ਹੋ, ਇਹਨੇ ਭੁੱਖ ਲਾ ਦੇਣੀ। ਜਦੋਂ ਵੈਰਾਗ ਪੈਦਾ ਹੋ ਗਿਆ ਬਸ ਫਿਰ ਨਾਮ ਵਿੱਚ ਜੁੜਨ ਦਾ ਆਨੰਦ ਹੈ, ਫਿਰ ਕੀਰਤਨ ਵਿੱਚ ਆਨੰਦ ਹੈ, ਫਿਰ ਕਥਾ 'ਚ ਆਨੰਦ ਹੈ, ਬਸ ਫਿਰ ਕਿਰਤ ਬਿਰਤ ਹਰ ਕੰਮ ਆਨੰਦ ਹੀ ਆਨੰਦ ਹੈ। ਕਿਰਤ ਵੀ ਬੰਦਗੀ ਬਣ ਜਾਂਦੀ ਫਿਰ। ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਫਿਰ ਕਿਰਤ ਵੀ ਬੰਦਗੀ ਬਣ ਗਈ, ਉੱਥੇ ਵੀ ਰਸ ਆਏਗਾ, ਉੱਥੇ ਵੀ ਆਨੰਦ ਆਏਗਾ। ਫਿਰ ਤੇ ਹਰ ਸਮੇਂ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ, ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ, ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ। ਭੈਣਾ ਬੋਲੋ,
ਸਮਾਧੀ ਲੱਗੀ ਰਹਿੰਦੀ ਹੈ, ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ, ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ, ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ, ਹੋ ਰੱਬ ਦੇ
ਸਾਹਿਬ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਕਈ ਸਾਲ ਜਾਂਦੇ ਰਹੇ ਗੰਗਾ ਤੇ ਯਾਤਰਾ, ਕਈ ਸਾਲ। ਇੱਕ ਵਾਰੀ ਇੱਕ ਮਹਾਤਮਾ ਮਿਲੇ, ਉਹਨਾਂ ਨਾਲ ਵਾਰਤਾਲਾਪ ਹੋਈ, ਪਿਆਰ ਪੈ ਗਿਆ, ਪ੍ਰੇਮ ਪੈ ਗਿਆ। ਇਕੱਠਿਆਂ ਨੇ ਬਹਿਣਾ, ਇਕੱਠਿਆਂ ਨੇ ਤੁਰਨਾ, ਆਰਾਮ ਕਰਨਾ, ਬਿਸਤਰੇ ਨੇੜੇ ਨੇੜੇ ਲਾ ਲੈਣੇ, ਬੜਾ ਪ੍ਰੇਮ ਪੈ ਗਿਆ। ਇੱਕ ਦਿਨ ਬ੍ਰਹਮਚਾਰੀ ਪੁੱਛਦਾ, ਕਹਿੰਦਾ ਬਾਬਾ ਅਮਰਦਾਸ ਜੀ, ਗੱਲਾਂ ਤੇ ਨੇ ਤੁਹਾਡੀਆਂ ਬੜੀਆਂ ਪਿਆਰੀਆਂ, ਪਰ ਇਹ ਦੱਸੋ ਵੀ ਗੁਰੂ ਕਿਹਦਾ, ਗੁਰੂ ਤੁਹਾਡਾ ਕੌਣ ਆ, ਤੂੰ ਚੇਲਾ ਕਿਹਦਾ ਆ? ਉਸ ਸਮੇਂ ਬਾਬਾ ਅਮਰਦਾਸ ਜੀ ਕਹਿੰਦੇ, ਮੈਂ ਤੇ ਗੁਰੂ ਅਜੇ ਤੱਕ ਧਾਰਿਆ ਹੀ ਨਹੀਂ, ਸੰਨਿਆਸੀ ਸੀ, ਕਈ ਕਦਮਾਂ ਪਿੱਛੇ ਹਟ ਗਿਆ। ਕਹਿੰਦਾ ਜਾ ਉਹ ਇਹਨੂੰ ਗੁਰਿਆ, ਮੈਂ ਤੇਰੀ ਸੰਗਤ ਕਰਕੇ ਆਪਣਾ ਜਪ ਤਪ ਭ੍ਰਸ਼ਟ ਕਰ ਲਿਆ, ਤੇਰੇ ਨਾਲ ਰਹਿ ਕੇ ਮੈਂ ਆਪਣੇ ਆਪ ਨੂੰ ਭ੍ਰਿਸ਼ਟ ਬਣਾ ਲਿਆ, ਮੇਰਾ ਜਪ ਤਪ ਨਸ਼ਟ ਹੋ ਗਿਆ, ਕਈ ਕਦਮਾਂ ਪਿੱਛੇ ਹਟ ਕੇ ਖਲੋ ਗਿਆ। ਤੂੰ ਨਗੁਰਾ, ਤੂੰ ਸੰਗਤ ਨਹੀਂ ਕੀਤੀ, ਤੂੰ ਗੁਰੂ ਵਾਲਾ ਨਹੀਂ? ਉਸੇ ਸਮੇਂ ਬਾਬਾ ਅਮਰਦਾਸ ਜੀ ਆ ਗਏ ਘਰ, ਉਹ ਬ੍ਰਹਮਚਾਰੀ ਦੇ ਬੋਲ ਕੰਨਾਂ ਚ ਗੂੰਜਦੇ ਰਹੇ ਉਹ ਮਨਾਂ ਤੋਂ ਨਗੁਰਾ ਜੇ ਗੁਰੂ ਵਾਲਾ ਹੁੰਦਾ ਤੇ ਕਿਉਂ ਮੈਨੂੰ ਬੋਲ ਕਬੋਲ ਸਹਿਣੇ ਪੈਂਦੇ। ਬਾਬਾ ਅਮਰਦਾਸ ਜੀ ਨੂੰ ਰਾਤ ਨੂੰ ਨੀਂਦ ਨਾ ਆਇਆ ਕਰੇ, ਦਿਨੇ ਚੈਨ ਨਾ ਆਇਆ ਕਰੇ। ਇੱਥੇ ਵੇਖੋ ਕਿੰਨਾ ਕੁਝ ਸਤ ਸੰਗਤ ਜੀ, ਸੰਗਤ ਵਿੱਚ ਜਦੋਂ ਆਉਂਦੇ ਹਾਂ ਨਾ ਤੇ ਸੱਚੇ ਪਾਤਸ਼ਾਹ ਦੇ ਬਚਨ ਨੇ ਜਿਹੜੇ ਤੁਹਾਡੇ ਕੋਲ ਰੱਖੀਦੇ ਆ, ਸੱਚੇ ਪਾਤਸ਼ਾਹ ਦੇ ਬਚਨ। ਮਰ ਤੇ ਕਹਿੰਦੇ ਨੇ ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਕਿਉਂ ਆਇਆ ਉਹ ਧਰਤੀ ਤੇ ਜਿਹੜਾ ਨਾਮ ਨੀ ਜਪਦਾ। ਉਹ ਬੋਝ ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਉਹ ਧਰਤੀ ਤੇ ਭਾਰ ਹੈ ਜਿਹੜਾ ਨਾਮ ਨੀ ਜਪਦਾ। ਕਿਹੋ ਜਿਹੇ ਕਰੜੇ ਕਰੜੇ ਬਚਨ ਨੇ, ਕਿਤੇ ਕਿਤੇ ਮਾਂ ਲਾਲਚ ਵੀ ਦਿੰਦੀ ਹੈ ਵੀ ਪੁੱਤ ਅੱਲਾ ਫੜ ਤੂੰ ਥੋੜੀ ਜਿਹੀ ਮਠਿਆਈ ਲੈ ਲੈ, ਆ ਬਈ ਤੂੰ ਜਾ ਸਕੂਲ, ਉਹ ਨਹੀਂ ਜਾਂਦਾ। ਫਿਰ ਥੋੜਾ ਜਿਹਾ ਕਰੜਾ ਵੀ ਕਰ ਦਿੰਦੀ ਕੰਮ, ਜਾ ਸਕੂਲ, ਉਹ ਨਹੀਂ ਜਾਂਦਾ। ਫਿਰ ਕਈ ਵਾਰੀ ਥੱਪੜ ਵੀ ਲਾ ਦਿੰਦੀ ਵੀ ਹੁਣ ਜਾ, ਫਿਰ ਤੁਰ ਪੈਂਦਾ। ਸੱਚੇ ਪਾਤਸ਼ਾਹ ਨੇ ਵੀ ਏਦਾਂ ਕਈ ਤਰੀਕਿਆਂ ਨਾਲ ਸਮਝਾਇਆ। ਕਿਤੇ ਕਿਤੇ ਇੱਥੋਂ ਤੱਕ ਆਖਿਆ ਉਹ ਨਗੁਰਿਆ, ਉਹ ਮਨਮੁਖਾ ਤੇਰੇ ਨਾਲੋਂ ਤੇ ਪਿੰਡ ਦਾ ਸੂਰ ਚੰਗਾ ਹੈ ਜਿਹੜਾ ਨਾਲੀਆਂ ਤੇ ਸਾਫ਼ ਕਰਦਾ। ਆਖੋ ਸਤਨਾ ਕਬੀਰ, ਸਾਕਤ ਤੇ ਸੂਕਰ ਭਲਾ ਰੱਖ ਆਛਾ ਗਾਓ, ਉਹ ਸਾਕਤ ਵਾਪਰਾ ਮਰ ਗਿਆ ਕੋਈ ਨਾ ਲਹਿ ਲਾਓ। ਉਹ ਸਾਕਤ ਨਾਲੋਂ ਸੂਰ ਚੰਗਾ, ਕਹਿੰਦੇ ਸੂਰ ਮਰਦਾ ਲੋਕ ਗੱਲਾਂ ਕਰਦੇ ਆ, ਉਹ ਗੰਦੀਆਂ ਨਾਲੀਆਂ ਤੇ ਸਾਫ਼ ਕਰਦਾ ਸੀ। ਮਨਮੁੱਖ ਨੂੰ ਕੋਈ ਨੀ ਯਾਦ ਕਰਦਾ, ਸਾਕਤ ਨੂੰ ਕੋਈ ਨੀ ਯਾਦ ਕਰਦਾ। ਉੱਤੋਂ ਉੱਤੋਂ ਕਹਿਣਗੇ ਮਾੜਾ ਹੋਇਆ, ਵਿੱਚੋਂ ਦੇ ਕਹਿਣਗੇ ਚੰਗਾ ਹੋ ਗਿਆ, ਮਗਰੋਂ ਲੈ ਗਿਆ ਤਾਂ ਕਿਹੜਾ ਦੁਨੀਆਂ ਨੂੰ ਕੋਈ ਸੁੱਖ ਸੀ, ਇਹਨੇ ਬੜਿਆਂ ਨੂੰ ਵਿਗਾੜਿਆ। ਰੋਜ਼ ਨਸ਼ਿਆਂ ਵੱਲ ਪਤਾ ਨੀ ਕਿੰਨੇ ਕੁ ਨੌਜਵਾਨਾਂ ਦਾ ਇਹਨਾਂ ਨੇ ਜੀਵਨ ਬਰਬਾਦ ਕੀਤਾ। ਤੇ ਸਤ ਸੰਗਤ ਸਾਨੂੰ ਤੇ ਇੱਕ ਨੀ ਲੱਗਦੀ, ਪਰ ਬਾਬਾ ਅਮਰਦਾਸ ਜੀ ਨੂੰ ਨੀਂਦ ਨਹੀਂ ਆਈ ਸਾਰੀ ਰਾਤ। ਉਹ ਕਹਿੰਦੇ ਜੇ ਮੈਂ ਗੁਰੂ ਵਾਲਾ ਹੁੰਦਾ ਤੇ ਮੈਨੂੰ ਨੀਵੀਂ ਕਿਉਂ ਪਾਉਣੀ ਪੈਂਦੀ, ਮੈਨੂੰ ਉੱਥੋਂ ਕਿਉਂ ਭੱਜਣਾ ਪੈਂਦਾ। ਉਹ ਬ੍ਰਹਮਚਾਰੀ ਉਹ ਮੈਨੂੰ ਛੱਡ ਕੇ ਦੌੜ ਗਿਆ। ਬਾਬਾ ਅਮਰਦਾਸ ਜੀ ਨੂੰ ਸਾਰੀ ਰਾਤ ਨੀਂਦ ਨਾ ਆਉਣੀ, ਮਨ ਵਿੱਚ ਵੈਰਾਗ, ਨੇਤਰਾਂ ਵਿੱਚ ਵੈਰਾਗ, ਤਾਰੇ ਗਿਣਦਿਆਂ ਦੀ ਰਾਤ ਲੰਘਦੀ ਸੀ। ਪਰਿਵਾਰ ਵਾਲੇ ਹੈਰਾਨ ਨੇ, ਨਾ ਕੁਝ ਖਾਂਦੇ ਨੇ ਨਾ ਪੀਂਦੇ ਨੇ, ਹੋ ਕੀ ਗਿਆ ਇਹਨਾਂ ਨੂੰ। ਨੇਤਰਾਂ 'ਚ ਵੈਰਾਗ ਦਾ ਜਲ ਵਹਿੰਦਾ ਰਹਿੰਦਾ, ਕਿੱਥੋਂ ਲੱਭਾਂ ਮੈਂ ਗੁਰੂ, 60 ਸਾਲ ਦੀ ਉਮਰ ਏ, ਦਾੜਾ ਚਿੱਟਾ ਹੈ, ਪੂਰਾ ਗੁਰੂ ਮਿਲੇਗਾ ਕਿੱਥੋਂ। ਜੇ ਕਿਤੇ ਅਧੂਰਾ ਮਿਲ ਗਿਆ ਤੇ ਫਿਰ ਵੀ ਕੰਮ ਖਰਾਬ ਹੋ ਜਾਣਾ। ਗੁਰਮੁਖੋ, ਆਪਾਂ ਜਦੋਂ ਕੋਈ ਚੀਜ਼ ਖਰੀਦਨੇ ਆ, ਗੱਡੀ ਖਰੀਦਣੀ ਹੋਵੇ, ਉਹਦੇ ਟਾਇਰ ਵੇਖੀ ਦੇ ਆ, ਉਹ ਵੇਖੀ ਦਾ ਇੰਜਣ ਇਹਦਾ ਠੀਕ ਆ, ਉਹਦੀਆਂ ਸੀਟਾਂ ਵੇਖੀ ਦੀਆਂ, ਸਭ ਕੁਝ ਚੈੱਕ ਕਰੀਦਾ। ਤੁਸੀਂ ਹੋਰ ਗੱਲ ਛੱਡੋ, 2 ਰੁਪਏ ਦੀ ਚੀਜ਼ ਵੀ ਦੁਕਾਨ ਤੋਂ ਲੈਂਦੇ ਹੋ ਤਾਂ ਵੀ ਵੇਖਦੇ ਹੋ ਅਸਲੀ ਆ, ਨਕਲ ਤੇ ਨੀ, ਕਿਤੇ ਨੁਕਸਾਨ ਹੋਏਗਾ। ਜਦੋਂ ਗੁਰੂ ਧਾਰਨ ਕਰਨਾ ਹੈ ਉਦੋਂ ਵੀ ਚੰਗੀ ਤਰ੍ਹਾਂ ਵੇਖਣਾ ਹੈ, ਪਰਖਣਾ ਹੈ। ਕਿਤੇ ਸਤ ਸੰਗਤ ਜੀ ਕੋਈ ਗਲਤ ਮਿਲ ਪਿਆ, ਕਿਤੇ ਸਤ ਸੰਗਤ ਕੋਈ ਅਧੂਰਾ ਮਿਲ ਪਿਆ, ਉਹਨੇ ਐਸਾ ਰਸਤੇ ਤੋਂ ਰਾਹ ਤੋਂ ਕੁਰਾਹੇ ਪਾ ਦੇਣਾ, ਐਸਾ ਭਟਕਾ ਦੇਣਾ, ਫਿਰ 84 ਲੱਖ ਦਾ ਗੇੜ ਪੈ ਜਾਣਾ, 7.5 ਅਰਬ ਸਾਲ ਲੱਗਣੇ ਨੇ ਫਿਰ ਮਨੁੱਖਾ ਸਰੀਰ ਮਿਲਣਾ। ਆਖੋ ਸਤਨਾਮ। ਤੇ ਬਾਬਾ ਅਮਰਦਾਸ ਜੀ ਦੇ ਮਨ ਵਿੱਚ ਵੈਰਾਗ ਸੀ, ਕਿੱਥੋਂ ਲੱਭਾਂ ਮੈਂ ਪੂਰਾ ਗੁਰੂ। ਤੇ ਇੱਕ ਦਿਨ ਇਤਿਹਾਸ ਦੱਸਦਾ ਬਾਬਾ ਅਮਰਦਾਸ ਜੀ ਅਰਦਾਸਾਂ ਕਰਦੇ ਰਹਿੰਦੇ ਸੀ। ਇੱਕ ਦਿਨ ਸਵੇਰੇ ਸਵੇਰੇ ਮਿੱਠੀ ਮਿੱਠੀ ਆਵਾਜ਼ ਕੰਨਾਂ 'ਚ ਪਈ ਗਵਾਂਢ ਵਿੱਚੋਂ, ਕੌਣ ਸੀ? ਇਹਨਾਂ ਦੇ ਭਰਾ ਦੀ ਨੂੰ, ਇਹਨਾਂ ਦੇ ਭਤੀਜੇ ਨੂੰ ਵਿਆਹੀ ਹੋਈ ਸੀ ਬੀਬੀ ਅਮਰੋ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਨੂੰ ਲੱਗਦੀ ਸੀ, ਭਤੀਜੇ ਨੂੰ ਵਿਆਹੀ ਸੀ। ਉਹ ਸਵੇਰੇ ਸਵੇਰੇ ਇੱਕ ਪਾਸੇ ਮਧਾਣੀ ਚੱਲੇ, ਦੂਜੇ ਪਾਸੇ ਗੁਰਬਾਣੀ ਚੱਲ ਰਹੀ ਸੀ। ਉਹ ਸਵੇਰੇ ਸਵੇਰੇ ਨਾਲੇ ਦੁੱਧ ਰਿੜਕੇ ਤੇ ਨਾਲੇ ਆਸਾ ਜੀ ਦੀ ਵਾਰ ਪੜੇ, ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਜਦੋਂ ਸਵੇਰੇ ਸਵੇਰੇ ਉਹਨੇ ਏਦਾਂ ਬਾਣੀ ਪੜ੍ਹੀ, ਬਾਬਾ ਅਮਰਦਾਸ ਜੀ ਨੂੰ ਖਿੱਚ ਪਈ, ਇੰਨਾ ਰਸ ਆਇਆ, ਇੱਕਦਮ ਆਪਣੇ ਭਰਾ ਦੇ ਘਰ ਚਲੇ ਗਏ। ਤੇ ਬੀਬੀ ਦੁੱਧ ਰਿੜਕ ਰਹੀ ਸੀ, ਬਾਬਾ ਜੀ ਓਹਲੇ ਹੋ ਕੇ ਬਾਣੀ ਦਾ ਜਾਪ ਸੁਣਦੇ ਰਹੇ। ਜਦੋਂ ਹੋਈ ਸਮਾਪਤੀ, ਬੀਬੀ ਅਮਰੋ ਦੇ ਸਾਹਮਣੇ ਜਾ ਕੇ ਹੱਥ ਜੋੜ ਕੇ ਗਲ ਚ ਪਾ ਕੇ ਪੱਲਾ ਆਖਣ ਲੱਗੇ, ਧੀਏ ਇਹ ਕੀ ਪੜ੍ਹਨੀ ਹੈ? ਉਹ ਆਖਣ ਲੱਗੀ ਮੈਂ ਗੁਰੂ ਅੰਗਦ ਦੇਵ ਮਹਾਰਾਜ ਦੀ ਬਾਣੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਰਹੀ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਇੰਨਾ ਰਸ ਹੈ, ਉਹਨਾਂ ਦੇ ਦਰਸ਼ਨਾਂ ਵਿੱਚ ਕਿੰਨਾ ਕੁ ਆਨੰਦ ਹੋਏਗਾ। ਮੈਨੂੰ ਇਹ ਦੱਸ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਿੱਥੇ ਮਿਲਣਗੇ? ਉਹ ਸਮੇਂ ਸਾਧ ਸੰਗਤ ਬੀਬੀ ਅਮਰੋ ਆਖਣ ਲੱਗੀ ਉਹ ਤੇ ਸੱਚਖੰਡ ਚਲੇ ਗਏ ਆ, ਉਹਨਾਂ ਦੀ ਗੱਦੀ ਉੱਤੇ ਤੁਹਾਡੇ ਕੁੜਮ ਤੇ ਮੇਰੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਹਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਗੱਦੀ ਤੇ ਸੁਭਾਏਮਾਨ ਹਨ। ਉਸੇ ਸਮੇਂ ਸਾਧ ਸੰਗਤ ਜੀ ਬੀਬੀ ਅਮਰੋ ਤੋਂ ਇਹ ਗੱਲ ਸੁਣ ਕੇ ਧੰਨ ਗੁਰੂ ਅਮਰਦਾਸ ਸਾਹਿਬ ਆਖਣ ਲੱਗੇ ਧੀਏ ਮੇਰੇ ਤੇ ਕਿਰਪਾ ਕਰ, ਕੋਈ ਜਨ ਹਰਸਿਓ ਦੇਵੈ ਜੋਰ, ਛੇਤੀ ਮੈਨੂੰ ਗੁਰੂ ਦਾ ਮਿਲਾਪ ਕਰਾ ਦੇ ਜਿਨ੍ਹਾਂ ਦਸੰਦੜਿਆਂ ਦੁਰਮਤ ਵਜਿਆ। ਜਿੱਥੋਂ ਗੱਲ ਸ਼ੁਰੂ ਹੋਈ ਸੀ ਗੁਰਮੁਖੋ ਕਿ ਜੋੜਨ ਵਾਲਾ ਹੋਵੇ ਉਹਦੇ ਚਰਨ ਫੜ ਲਵਾਂ, ਕੋਈ ਗੁਰੂ ਦਾ ਮਿਲਾਪ ਕਰਾ ਦੇਵੇ। ਉਸ ਸਮੇਂ ਆਖਣ ਲੱਗੇ ਛੇਤੀ ਮਿਹਰ ਕਰ, ਪੰਜ ਪਿਆਰੇ ਵੀ ਆਉਣਗੇ ਸਟੇਜ ਤੇ, ਸੰਗਤ ਨੇ ਖੜੇ ਨਹੀਂ ਹੋਣਾ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ। ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਅੰਮ੍ਰਿਤ ਛਕ ਕੇ ਗੁਰੂ ਕੇ ਪਿਆਰੇ ਉਹ ਸੰਗਤਾਂ ਵੀ ਆ ਰਹੀਆਂ ਨੇ ਔਰ ਪੰਜ ਪਿਆਰੇ ਵੀ ਆ ਰਹੇ ਨੇ ਅੰਮ੍ਰਿਤ ਛਕਾ ਕੇ ਸੰਗਤ ਨੂੰ ਨਾਲ ਲੈ ਕੇ ਆ ਰਹੇ ਨੇ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਜੋੜਿਆ, ਆਪਣਾ ਬਣਾਇਆ। ਬਾਬਾ ਅਮਰਦਾਸ ਜੀ ਅਰਦਾਸਾਂ ਕਰਦੇ ਸੀ,
ਕਦੋਂ ਆਵੇਂਗੀ ਰੁੱਤ ਨੀ ਭਾਗਾ ਵਾਰੀਏ, ਹੋਣਗੇ ਦਿਦਾਰ ਗੁਰਾਂ ਦੇ, ਕਦੋਂ ਆਵੇਂਗੀ ਰੁੱਤ ਨੀ ਭਾਗਾ ਵਾਰੀਏ, ਹੋਣਗੇ ਦਿਦਾਰ ਗੁਰਾਂ ਦੇ।
ਬੇਨਤੀ ਮੰਨ ਲਓ, ਬੈਠ ਕੇ ਦਰਸ਼ਨ ਕਰੋ। ਅੱਗੇ ਜਿਹੜੀ ਸੰਗਤ ਨੇ ਅੰਮ੍ਰਿਤ ਛਕਿਆ ਭਾਈ ਉਹਨਾਂ ਨੂੰ ਬਹਿਣ ਦਿਓ ਰਸਤੇ, ਬਾਕੀ ਸੰਗਤ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ। ਜਿੱਥੇ ਖਲੋਤੇ ਹੋ ਇੱਥੇ ਬਹਿ ਜਾਓ ਭਾਈ। ਜਿਹੜੇ ਅੰਮ੍ਰਿਤ ਛਕ ਕੇ ਆਏ ਹੋ, ਗੁਰੂ ਵਾਲੇ ਬਣ ਕੇ ਆਏ ਹੋ, ਜਿੱਥੇ ਖਲੋਤੇ ਹੋ ਸਾਰੇ ਕਿਰਪਾ ਕਰਕੇ ਉੱਥੇ ਹੀ ਬਹਿ ਜਾਓ।
ਧੰਨ ਤਨ ਭਾਗ ਨੀ ਜਿੰਦੜੀਏ ਤੇਰ ਬੁਰਾ ਨੇ ਬਣਾਇਆ ਆਪਣਾ ਤਨ ਭਾਗ ਨੀ ਜਿੰਦੜੀਏ ਤੇਰ ਬੁਰਾ ਨੇ ਬਣਾਇਆ ਆਪਣਾ ਤਨ ਭਾਗ ਨੀ ਜਿੰਦੜੀਏ ਬੁਰਾ ਨੇ ਬਣਾਇਆ ਆਪਣਾ ਤਨ ਭਾਗ ਨੀ
ਕੱਲ ਵੀ ਕੀ ਨਾਮ ਸਨ ਪਿਛਲੇ ਸਾਲ ਵੀ ਅੰਮ੍ਰਿਤ ਸੰਚਾਰ ਹੋਇਆ ਅੱਜ ਵੀ ਮਰ ਦੀ ਕਿਰਪਾ ਨਾਲ 187 ਪੁਰਾਣੇ ਗੁਰੂ ਕੇ ਜਹਾਜ਼ੇ ਚੜ੍ਹੇ ਸਾਨੂੰ ਸਾਰਿਆਂ ਨੂੰ ਹੀ ਪਤਾ ਬਾਹਾਂ ਖੜੀਆਂ ਕਰਨੀਆਂ ਇੱਕ ਚੇਤਨਤਾਈ ਦਾ ਪ੍ਰਤੀਕ ਹੈ ਇੱਕ ਜੋਸ਼ ਭਰਨ ਵਾਸਤੇ ਇਸੇ ਕਰਕੇ ਬਾਹਾਂ ਖੜੀਆਂ ਕਰਨ ਨਾਲ ਫਰਕ ਨਹੀਂ ਬਹੁਤਾ ਪੈਂਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਹਾਂ ਕਈ ਬੇਘਰੇ ਘਰ ਮੋੜਾਉਂਦੇ ਨੇ ਇਹ ਵੇਖ ਕੇ ਦ੍ਰਿਸ਼ ਕਈਆਂ ਅੰਦਰ ਫਿਰ ਉਹ ਪਿਆਰ ਜਾਗ ਪੈਂਦਾ ਕਈਆਂ ਦਾ ਜੀ ਕਰਦਾ ਸਵਾਓ ਸਾਰੇ ਕਿਰਪਾ ਕਰਿਓ ਜਿਨ੍ਹਾਂ ਜਿਨ੍ਹਾਂ ਨੂੰ ਚਾਹੇ ਬਾਹਾਂ ਖੜੀਆਂ ਕਰਕੇ ਕਿ ਸੱਚੇ ਪਾਤਸ਼ਾਹ ਸਾਡੀ ਅਰਦਾਸ ਏ ਤੇਰੇ ਪੰਥ ਦੀ ਹਮੇਸ਼ਾ ਹੀ ਚੜ੍ਹਦੀ ਕਲਾ ਹੋਵੇ ਸਾਰੇ ਹੀ ਗੁਰੂ ਵਾਲੇ ਬਣ ਨਸ਼ਿਆਂ ਦਾ ਕੋੜ ਸਾਡੇ ਸਮਾਜ ਵਿੱਚੋਂ ਨਿਕਲ ਜਾਏ ਕਿਰਪਾ ਕਰੋ ਆਪਣੇ ਬਣਾਓ ਸਾਰੇ ਕਿਰਪਾ ਕਰਿਓ ਸੰਗਤ ਜੀ ਸਾਰੇ ਵੀਰ ਭਰਾ ਵੀ ਸਾਰੀਆਂ ਭੈਣਾਂ ਖੁਸ਼ੀ ਦਾ ਪ੍ਰਗਟਾਵਾ ਬਾਹਾਂ ਖੜੀਆਂ ਕਰਕੇ ਕਰਿਓ ਗੁਰੂ ਕੇ ਪਿਆਰੇ ਸਿੰਘ ਜਦੋਂ ਜੈਕਾਰੇ ਲਾਉਂਦੇ ਸੀ ਨਾ ਤੇ ਗੁਰਮੁਖੋ ਜੈਕਾਰੇ ਲਾ ਕੇ ਫੌਜਾਂ ਨੂੰ ਤੁਰਕਾਂ ਨੂੰ ਭਾਜਣਾ ਪਾ ਦਿੰਦੇ ਸੀ। ਮੀਰ ਮੰਨੂ ਜਦੋਂ ਮਰਿਆ ਹੈ ਜਿਹਨੇ ਸਿੰਘਣੀਆਂ ਦੇ ਗਲਾਂ ਵਿੱਚ ਪੁੱਤਰਾਂ ਦੇ ਲਾਲਾਂ ਦੇ ਹਾਰ ਪਾਏ ਆ ਉਹ ਸਵੇਰੇ ਸਵੇਰੇ ਰਾਵੀ ਦੇ ਕੰਢੇ ਤੇ ਹੀ ਸੈਰ ਕਰਨ ਗਿਆ ਸੀ। ਜਦੋਂ ਸਿੰਘਾਂ ਨੇ ਵੇਖਿਆ ਤੇ ਜੈਕਾਰਾ ਲਾ ਤਾ ਘੋੜਾ ਡਰ ਗਿਆ, ਘੋੜੇ ਤੋਂ ਥੱਲੇ ਡਿੱਗ ਪਿਆ ਸੀ। ਬਸ ਫਿਰ ਘੋੜਾ ਉਹਨੂੰ ਘੜੀਸਦਾ ਹੀ ਲੈ ਕੇ ਗਿਆ ਬਹੁਤ ਦੂਰ ਤੱਕ ਤੇ ਸਾਧ ਸੰਗਤ ਕਦੇ ਦਰਖਤ ਨਾਲ ਵੱਜਦਾ ਸੀ ਕਦੇ ਪੱਥਰ ਨਾਲ ਵੱਜਦਾ ਸੀ। ਬਸ ਸਿੰਘਾਂ ਨੇ ਕੁਝ ਨਹੀਂ ਆਖਿਆ, ਜ਼ੋਰ ਨਾਲ ਜੈਕਾਰਾ ਲਾ ਦਿੰਦੇ ਸੀ ਘੋੜਾ ਡਰ ਜਾਂਦਾ ਸੀ। ਬਹੁਤ ਦੌੜਿਆ ਫਿਰ ਉਹ, ਫਿਰ ਜਦੋਂ ਤੱਕ ਉਹ ਮਹਿਲਾਂ ਵਿੱਚ ਮੀਰ ਮੰਨੂ ਮੁੜ ਕੇ ਆਇਆ, ਨਾ ਬਾਂਹ ਰਹੀ ਨਾ ਲੱਤ ਰਹੀ ਨਾ ਨੱਕ ਰਿਹਾ, ਆਖੋ ਸਤਨਾਮ। ਪੱਥਰਾਂ ਨਾਲ ਵੱਜ ਵੱਜ ਕੇ ਜਿਹੜਾ ਹਾਲ ਉਹਨੇ ਨਿੱਕੇ ਨਿੱਕੇ ਬੱਚਿਆਂ ਦਾ ਕੀਤਾ ਸੀ ਉਹ ਮੀਰ ਮੰਨੂ ਨਾਲ ਹੋਇਆ। ਸੋ ਸਾਧ ਸੰਗਤ ਜੀ ਧਿਆਨ ਦੇਣਾ ਜਰਾ, ਲੱਖ ਲੱਖ ਵਧਾਈਆਂ ਉਹਨਾਂ ਨੂੰ ਜਿਹੜੇ ਅੱਜ ਗੁਰੂ ਵਾਲੇ ਬਣੇ ਨੇ, ਤੇ ਗੁਰੂ ਵਾਲੇ ਬਣੇ ਬਿਨਾਂ ਗੱਤ ਨਹੀਂ ਹੋ ਸਕਦੀ। ਸਾਰੀ ਸੰਗਤ ਵੱਲੋਂ ਸਾਰੇ ਪੰਥ ਵੱਲੋਂ ਹੀ ਭਾਈ ਇਹ ਜੋ ਪੌਣੇ 200 ਤੋਂ ਵੱਧ ਪ੍ਰਾਣੀ ਅੱਜ ਗੁਰੂ ਕੇ ਜਹਾਜ਼ੇ ਚੜ੍ਹੇ ਆ, ਮਹਾਰਾਜ ਮਿਹਰ ਕਰਨ ਆਪਣੀ ਜ਼ਿੰਦਗੀ ਵਿੱਚ 5-7-10 ਨੂੰ ਜ਼ਰੂਰ ਗੁਰੂ ਵਾਲੇ ਬਣਾਉਣਾ, ਕੋਸ਼ਿਸ਼ ਕਰਨਾ ਹੋਰ ਦਾ ਵੀ ਜੀਵਨ ਬਣੇ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਬਾਬਾ ਅਮਰਦਾਸ ਜੀ ਆਖਣ ਲੱਗੇ, ਧੀਏ ਮੈਨੂੰ ਗੁਰੂ ਦਾ ਮਿਲਾਪ ਕਰਾ ਦੇ, ਮੈਨੂੰ ਲੈ ਚੱਲ ਸੱਚੇ ਪਾਤਸ਼ਾਹ ਕੋਲ। ਬੀਬੀ ਅਮਰੋ ਆਖਣ ਲੱਗੀ, ਪਿਤਾ ਜੀ ਮੇਰੇ ਗੁਰੂ ਪਿਤਾ ਦਾ ਹੁਕਮ ਹੈ ਵੀ ਜਿੰਨਾ ਚਿਰ ਸਦੀਏ ਨਾ ਉਹਨਾਂ ਚਿਰ ਆਉਣਾ ਨਹੀਂ, ਜਿੰਨਾ ਚਿਰ ਸਦੀਏ ਨਾ ਉਹਨਾਂ ਚਿਰ ਆਉਣਾ ਨਹੀਂ। ਕਹਿਣ ਲੱਗੇ ਅਸੀਂ ਆਪੇ ਕਹਿ ਲਾਂਗੇ। ਨੰਗੇ ਪੈਰੀ ਗਏ ਪੈਦਲ, ਜੋੜਾ ਪਾ ਲਓ। ਕਹਿੰਦੇ ਨਹੀਂ ਪੈਦਲ ਜਾਣਾ ਦਰਸ਼ਨ ਕਰਨ, ਬਾਸਰ ਕੇ ਤੋਂ ਫਿਰ ਖਡੂਰ ਸਾਹਿਬ ਦਰਸ਼ਨ ਕਰਨ ਆਏ ਨੰਗੇ ਚਰਨੀ। ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੇ ਕੋਏ। ਇੱਕ ਵਾਰੀ ਇੱਕ ਮਾਤਾ ਨੂੰ ਪੁੱਛਿਆ ਕੱਲੇ ਆਏ ਹੋ? ਕਹਿੰਦੀ ਹਾਂਜੀ, ਬਾਣੀ ਕਹਿੰਦੀ ਹੈ ਵੀ ਕਿਸੇ ਨੂੰ ਨਾਲ ਨਹੀਂ ਲੈ ਕੇ ਜਾਣਾ ਚਾਹੀਦਾ, ਕੱਲੇ ਹੀ ਚੱਲੋ। ਨਹੀਂ ਨਹੀਂ, ਇਹਦਾ ਅਰਥ ਇਹ ਨਹੀਂ, ਇਹਦਾ ਭਾਵ ਇਹ ਆ ਕਿ ਜਦੋਂ ਸਾਧੂ ਕੋਲ ਭਾਵ ਕੇ ਗੁਰੂ ਕੋਲ ਜਦੋਂ ਸੰਗਤ ਵਿੱਚ ਜਾਓ ਉਸ ਵੇਲੇ ਆਪਣੇ ਵਿਸ਼ੇ ਵਿਕਾਰਾਂ ਨੂੰ ਆਪਣੇ ਅਹੁਦਿਆਂ ਨੂੰ ਆਪਣੀਆਂ ਜਥੇਦਾਰੀਆਂ ਨੂੰ ਬਾਹਰ ਹੀ ਛੱਡ ਕੇ ਆਵੋ। ਆਖੋ ਸਤਨਾਮ। ਉਹ ਨਾ ਨਾਲ ਚੁੱਕੀ ਫਿਰੋ ਵੀ ਮੈਂ ਸਰਪੰਚ ਆ, ਉਹ ਛੱਡ ਆਓ ਬਾਹਰ ਹੀ ਵੀ ਮੈਂ ਐਮਐਲਏ ਆ ਜਾਂ ਮੈਂ ਮੰਤਰੀ ਆ, ਉੱਥੇ ਤੇ ਨੀਵੇਂ ਹੋ ਕੇ ਆਓ। ਕਬੀਰ ਸਾਧੂ ਕੋ ਮਿਲਣਾ ਜਾਈਏ ਸਾਥ ਨਾ ਲੀਜੇ ਕੋਏ, ਪਾਛੇ ਪਾਉ ਨਾ ਦੀਜੀਏ ਅੱਗੇ ਹੋਏ ਸੋ ਹੋਏ। ਕਹਿੰਦੇ ਫਿਰ ਪਿੱਛੇ ਮੁੜ ਕੇ ਨਾ ਵੇਖੋ, ਜੋ ਅੱਗੇ ਹੋਏਗਾ ਵੇਖੀ ਜਾਏਗੀ, ਜੇ ਤੁਰ ਪਏ ਬਸ ਫਿਰ ਸਿਰ ਧੜ ਦੀ ਬਾਜੀ ਲੱਗ ਜਾਏ, ਭਾਵੇਂ ਫਿਰ ਪਿੱਛੇ ਨਾ ਹਟੋ। ਆਖੋ ਸਤਨਾਮ। ਪਿੱਛੇ ਨਹੀਂ ਮੁੜਨਾ ਚਾਹੀਦਾ। ਸਾਡਾ ਹਾਲ ਏਦਾਂ ਦਾ ਜਦੋਂ ਸੰਗਤ ਵਿੱਚ ਆਉਂਦੇ ਹਾਂ ਨਾ ਤੇ ਇੱਕ ਵਾਰੀ ਮਨ ਪੂਰਾ ਬਦਲ ਜਾਂਦਾ, ਜਿਵੇਂ ਸੋਫੇ ਤੇ ਬਹਿ ਜਾਂਦੇ ਹਾਂ ਝੁਕ ਜਾਂਦਾ ਉੱਠ ਪੋ ਫੇਰ ਓਦਾਂ ਹੀ। ਇੱਕ ਵਾਰੀ ਤੇ ਬਸ ਏਦਾਂ ਹੁੰਦਾ ਵੀ ਬਸ ਜੀ ਹੁਣ ਤੇ ਕੱਲਾ ਅੰਮ੍ਰਿਤ ਹੀ ਨਹੀਂ ਛਕਣਾ, ਚੋਲਾ ਵੀ ਪੱਕਾ ਹੀ ਪਾ ਲੈਣਾ, ਬਸ ਹੁਣ ਤੇ ਗੋਲ ਹੀ ਪੱਗ ਬੰਨਣੀ, ਆਪਾਂ ਨਹੀਂ ਆ ਛੱਡੋ ਪਰਾਂ, ਹੁਣ ਬਸ ਆਪਾਂ ਤੇ ਪੂਰਾ ਖੰਡਾ ਖੁੰਡਾ ਲਾਇਆ ਕਰਾਂਗੇ। ਹੋ ਜਾਂਦਾ ਨਾ ਮਨ ਪੂਰਾ, ਤੇ ਫੇਰ ਜਦੋਂ ਥੋੜਾ ਜਿਹਾ ਸਮਾਂ ਲੰਘਦਾ ਫੇਰ ਓਦਾਂ ਹੀ, ਫੇਰ ਉਸੇ ਤਰ੍ਹਾਂ ਹੀ ਚੱਲ ਪੈਂਦਾ ਕੰਮ। ਉਹ ਇੱਕ ਸੀ ਘਰ ਵਾਲੀ ਨੂੰ ਕਹਿੰਦਾ ਮੈਂ ਮਰਨ ਚੱਲਿਆ। ਕਹਿੰਦੀ ਮਰ ਜਾ ਫਿਰ, ਜਿਹੜੇ ਗਰਜਦੇ ਆ ਉਹ ਵਰਸਦੇ ਥੋੜੋ ਆ, ਤੂੰ ਰੌਲਾ ਪਾਈ ਜਾਂਦਾ ਮੈਂ ਮਰ ਜਾਣਾ, ਧਮਕੀਆਂ ਥੋੜਾ ਦਿੰਦੇ ਜਿਹਨਾਂ ਨੇ ਮਰਨਾ ਮਰ ਜਾਂਦੇ ਆ, ਉਹ ਐਵੇਂ ਥੋੜਾ ਕਈ ਐਵੇਂ ਬੱਚੇ ਮਾਤਾ ਪਿਤਾ ਦੇ ਨੱਕ 'ਚ ਦਮ ਕਰਕੇ ਮੈਂ ਮਰ ਜੂੰ ਕੁਝ ਖਾ ਕੇ ਜੇ ਤੁਸੀਂ ਐਂ ਨਾ ਕਰਿਆ, ਕਈ ਏਦਾਂ ਕਰਦੇ ਆ। ਉਹ ਕਹਿੰਦਾ ਮੈਂ ਮਰ ਜਾਣਾ। ਕਹਿੰਦੀ ਮਰ ਜਾ ਫਿਰ, ਤੁਰ ਪਿਆ ਮਰਨ, ਗੇੜਾ ਦੇ ਕੇ ਮੁੜ ਆਇਆ, ਗਿਆ ਸੀ ਗੱਡੀ ਥੱਲੇ ਆਉਣ, ਗੇੜਾ ਦੇ ਕੇ ਮੁੜ ਆਇਆ। ਕਹਿੰਦੀ ਮੁੜ ਆਇਆ, ਤੂੰ ਤੇ ਕਹਿੰਦਾ ਸੀ ਮੈਂ ਗੱਡੀ ਥੱਲੇ ਆ ਜਾਣਾ। ਕਹਿੰਦਾ ਪਰੌਂਠੇ ਪਕਾ ਦੇ ਚਾਰ। ਉਹ ਕਹਿੰਦੀ ਕਿਉਂ ਚਾਰ ਪਰੌਂਠੇ ਕਾਹਦੇ ਵਾਸਤੇ? ਕਹਿੰਦੇ ਕੀ ਪਤਾ ਲੱਗਦਾ ਵੀ ਗੱਡੀ ਲੇਟ ਹੋ ਜਾਏ ਤਾਂ ਭੁੱਖੇ ਥੋੜਾ ਮਰਨਾ, ਗੱਡੀ ਕਈ ਵਾਰੀ ਲੇਟ ਵੀ ਹੋ ਜਾਂਦੀ ਹੈ, ਭੁੱਖੇ ਥੋੜਾ ਮਰਨਾ। ਗੁਰਮੁਖੋ ਆਪਾਂ ਵੀ ਏਦਾਂ ਹੀ ਕਰਦੇ ਹਾਂ ਕਈ ਵਾਰੀ, ਬਸ ਮੈਂ ਚੱਲਿਆ ਗੁਰੂ ਵਾਲਾ ਬਣਨ। ਫਿਰ ਜਦੋਂ ਅਸੀਂ ਵੇਖਦੇ ਹਾਂ ਸਾਧ ਸੰਗਤ ਕਰਦੇ ਨਹੀਂ, ਦੋ ਚਾਰ ਮਹੀਨੇ ਲੰਘਦੇ ਨੇ ਫਿਰ ਸੋਚਨੇ ਐਵੇਂ ਹੀ ਸ੍ਰੀ ਸਾਹਿਬ ਪਾ ਲਈ ਆ ਤਾਂ ਐਵੇਂ ਪੰਗਾ ਹੀ ਲੈ ਲਿਆ ਭਾਈ ਲੋਕਾਂ ਨੂੰ ਠੇਕੇ ਤੇ ਜਾਂਦਿਆਂ ਵੇਖਦਾ ਫਿਰ ਜਦੋਂ ਮਾਸ ਖਾਂਦਿਆਂ ਵੇਖਦਾ ਫਿਰ ਮਨ ਉਧਰ ਨੂੰ ਜਾਂਦਾ ਫਿਰ ਸਤਸੰਗ ਜੀ ਅਸੀਂ ਸੋਚਨੇ ਉਹ ਮਨਾ ਐਵੇਂ ਹੀ ਡਰੀ ਜਾਂਦੇ ਹਾਂ ਕੀ ਪਤਾ ਲੱਗਦਾ ਮੌਤ ਰੂਪੀ ਗੱਡੀ ਅਜੇ 30 ਸਾਲ ਨਾ ਆਵੇ ਹੋਰ ਹੋਰ ਪਰੌਂਠੇ ਖਾ ਲਓ ਆਖੋ ਸਤਨਾਮ ਐਵੇਂ ਹੀ ਨਾ ਕਿਤੇ ਪਹਿਲਾਂ ਹੀ ਬਾਬੇ ਬਣ ਕੇ ਬਹਿ ਜਾਈਏ ਬਾਅਦ ਚ ਮਾਲਾ ਫੇਰ ਲਾਂਗੇ ਅਜੇ ਤੇ ਚੱਲਣ ਦਿਓ ਕੰਮ ਜਿਵੇਂ ਚੱਲਦਾ ਕੀ ਪਤਾ ਲੱਗਦਾ ਭਾਈ ਮੈਂ ਪੂਰਾ ਹੀ ਬੁੱਢਾ ਹੋ ਕੇ ਮਰਨਾ ਹੋਵੇ 100 ਤੋਂ ਉੱਪਰ ਚੱਲਿਆ ਜਾਵਾਂ ਮੈਂ ਹੁਣੇ ਹੀ ਕਿਰਪਾਨ ਪਾਈ ਫਿਰ ਮੈਂ ਹੁਣੇ ਹੀ ਹਟ ਗਿਆ ਸਭ ਕੁਝ ਕਰਨ ਛੱਡ ਦਿਓ ਸਭ ਕੁਛ ਸਤਸੰਗ ਜੀ ਮਹਾਂਪੁਰਸ਼ ਇਸੇ ਕਰਕੇ ਕਹਿੰਦੇ ਭਾਈ ਮੌਤ ਨੂੰ ਹਮੇਸ਼ਾ ਯਾਦ ਰੱਖੋ ਹਮੇਸ਼ਾ ਕੋਈ ਪਤਾ ਨਹੀਂ ਕਿਹੜੇ ਸਮੇਂ ਕਾਲ ਰੂਪੀ ਫਰਿਸ਼ਤੇ ਨੇ ਆ ਕੇ ਝਪਟ ਮਾਰ ਲੈਣੀ ਤੇ ਸੰਗਤੇ ਪਾਛੇ ਪਾਉ ਨਾ ਦੀਜੀਏ ਅੱਗੇ ਹੋਏ ਨੰਗੇ ਪੈਰੀ ਗਏ ਜਦੋਂ ਗਏ ਨਾ ਖਡੂਰ ਸਾਹਿਬ ਕੱਲੀ ਬੀਬੀ ਅਮਰੋਂ ਅੰਦਰ ਚਲੀ ਗਈ ਮੈਂ ਪੁੱਛ ਕੇ ਆਉਂਦੀ ਹਾਂ ਮਹਾਰਾਜ ਕਹਿੰਦੇ ਜਿਹਨਾਂ ਨੂੰ ਲੈ ਕੇ ਆਈ ਹੈ ਪਹਿਲਾਂ ਉਹਨਾਂ ਨੂੰ ਲਿਆ ਨਾਲ ਜਦੋਂ ਅੰਦਰ ਗਏ ਮਹਾਰਾਜ ਖੜੇ ਹੋ ਗਏ ਕਿਉਂ ਕਿਉਂਕਿ ਕੁੜਮ ਆਏ ਨੇ ਉਹ ਮੁੰਡੇ ਵਾਲੇ ਅਸੀਂ ਧੀ ਵਾਲੇ ਸਤਿਕਾਰ ਸੰਸਾਰਕ ਪਰਿਵਾਰਕ ਜ਼ਿੰਮੇਵਾਰੀਆਂ ਵੀ ਮਹਾਰਾਜ ਨੇ ਨਿਭਾਈਆਂ ਨੇ ਸੱਚੇ ਪਾਤਸ਼ਾਹ ਪਰਿਵਾਰਕ ਜ਼ਿੰਮੇਵਾਰੀ ਮਹਾਰਾਜ ਖੜੇ ਹੋਏ ਬਾਬਾ ਅਮਰਦਾਸ ਜੀ ਜਦੋਂ ਗਏ ਹੁਣ ਜਿਵੇਂ ਮਿਲਣੀ ਨੀ ਕਰੀਦੀ ਮਿਲਣੀ ਐਵੇਂ ਪਖੰਡ ਬਣਾਇਆ ਲੋਕਾਂ ਨੇ ਮਿਲਣੀ ਮਨ ਤੇ ਮਿਲਦੇ ਨੀ ਐਵੇਂ ਕੀ ਫਾਇਦਾ ਫੋਟੋਆਂ ਖਿਚਾਉਣ ਦਾ ਮਨ ਤੇ ਮਿਲਦੇ ਨੀ ਸਾਡੇ ਅਸੀਂ ਜੀ ਮਿਲਣੀ ਕਰਨੇ ਆ ਉਹ ਮਿਲਣੀਆਂ ਕਾਹਦੀਆਂ ਹੋਈਆਂ ਭਾਈ ਆਨੰਦ ਤੇ ਫੇਰ ਜੇ ਸਾਡੇ ਮਨ ਮਿਲ ਜਾਣ ਉਹ ਕਹਿੰਦੇ ਅਸੀਂ ਗੱਡੀ ਲੈਣੀ ਆ ਉਹ ਕਹਿੰਦੇ ਅਸੀਂ ਮੋਟਰਸਾਈਕਲ ਦੇਣਾ ਪਵਾੜਾ ਤੇ ਇੱਥੇ ਹੀ ਪਿਆ ਹੋਇਆ ਮਿਲਣੀ ਕਾਹਦੀ ਉਹ ਹੱਥ ਚ ਨਿਗਾਹ ਮਾਰਦਾ ਇਹ ਹੈ ਤੇ ਅੱਧੇ ਤੋਲੇ ਦੀ ਕਿਤੇ ਨਕਲੀ ਤੇ ਨਹੀਂ ਕਾਹਦੀ ਮਿਲਣੀ ਪਿਆਰ ਚ ਵਪਾਰ ਥੋੜਾ ਹੁੰਦਾ ਇਹ ਤੇ ਵਪਾਰ ਏ ਪ੍ਰੇਮ ਕਾਹਦਾ ਹੋਇਆ ਮਿਲਣੀਆਂ ਦਿਖਾਵਾ ਬਣ ਕੇ ਰਹਿ ਗਈਆਂ ਮਨ ਮਿਲੇ ਅਸਲੀ ਮਿਲਣੀ ਉਹ ਆ ਮਨ ਮਿਲੇ ਮਹਾਰਾਜ ਖੜੇ ਹੋਏ ਹੱਥ ਵਿੱਚ ਇੱਕ ਖੇਸ ਚਾਦਰ ਕਹਿ ਲਓ ਉੱਤੇ ਚਾਂਦੀ ਦੇ 5 ਰੁਪਈਏ ਲਓ ਜੀ ਮਹਾਰਾਜ ਜਦੋਂ ਗਏ ਬਾਬਾ ਅਮਰਦਾਸ ਜੀ ਆਖਣ ਲੱਗੇ ਮਹਾਰਾਜ ਮੈਂ ਕੁੜਮ ਬਣ ਕੇ ਨਹੀਂ ਆਇਆ ਮੈਂ ਸੇਵਾਦਾਰ ਬਣ ਕੇ ਆਇਆ ਤੇ ਸੱਚੇ ਪਾਤਸ਼ਾਹ ਆਹ ਜਿਹੜੀ ਚਾਦਰ ਦੇ ਰਹੇ ਹੋ ਨਾ ਮੈਨੂੰ ਇਹਨੇ ਤੇ ਪਾਟ ਜਾਣਾ 2-4 ਮਹੀਨੇ ਕੱਢ ਜਾਏਗੀ 2-4 ਸਾਲ ਕੱਢ ਜਾਏਗੀ ਇਹ ਚਾਦਰ ਨੇ ਪਾੜ ਜਾਣਾ ਜੇ ਦੇਣੀ ਲੱਗੇ ਹੋ ਤੇ ਉਹ ਨਾਮ ਦੀ ਚਾਦਰ ਦਿਓ ਜਿਹੜੀ ਜਨਮਾਂ ਜਨਮਾਂਤਰਾਂ ਦੇ ਪਾਪ ਢੱਕ ਲੈਂਦੀ ਹੈ ਆਖੋ ਸਤਨਾਮ
ਸਤਿ ਸ੍ਰੀ ਅਕਾਲ
ਉਹ ਨਾਮ ਦੀ ਚਾਦਰ ਸਾਡੀ ਝੋਲੀ ਚ ਪਾ ਦਿਓ ਗੁਰਮੁਖੋ ਅੱਜ ਕੱਲ ਤੇ ਵੇਖ ਲਓ ਇੱਥੇ ਬਹੁਤੇ ਥਾਵਾਂ ਦੇ ਉੱਤੇ ਸਾਰੇ ਤੇ ਨਹੀਂ ਸਾਰੇ ਇੱਦਾਂ ਦੇ ਨਹੀਂ ਹੁੰਦੇ ਪਰ ਬਹੁਤੇ ਇੱਦਾਂ ਦੇ ਆ ਸਮਾਗਮ ਹੋਇਆ ਸਿਰ ਪਾਓ ਨਾ ਦਿਓ ਅਗਲੀ ਵਾਰੀ ਆਖੋ ਆ ਜਾ ਗਰਾਈ ਕਰੀਏ ਕਹਿੰਦੇ ਕਿਉਂ ਸਰੂਪਾ ਤੇ ਤੈਨੂੰ ਮਿਲਿਆ ਸੀ ਅਸੀਂ ਕਿਉਂ ਕਰੀਏ ਗਰਾਈ ਸਾਨੂੰ ਕਿਹੜਾ ਉੱਥੇ ਸਟੇਜ ਤੇ ਬੁਲਾਇਆ ਸੀ ਕਿਸੇ ਨੇ ਤੇ ਸਿਰ ਪਾਓ ਜਿਹੜਾ ਮਿਲ ਜਾਂਦਾ ਕਰਦੇ ਅਸੀਂ ਕੀ ਆ ਪਹਿਲਾਂ ਉਹ ਸਿਰ ਤੇ ਗਲ ਵਿੱਚ ਪਾ ਲਿਆ ਸਿਰ ਤੇ ਬੰਨ ਲਿਆ ਫਿਰ ਥੋੜਾ ਜਿਹਾ ਸਮਾਂ ਲੰਘਦਾ ਬੀਬੀਆਂ ਦਾ ਪੋਣਾ ਬਣ ਜਾਂਦਾ ਰੋਟੀਆਂ ਬੰਨਣ ਵਾਲਾ ਉਦੋਂ ਬਾਅਦ ਫਿਰ ਉਹ ਸਾਈਕਲ ਤੇ ਸਕੂਟਰ ਸਾਫ ਕਰਨ ਦੇ ਕੰਮ ਆਉਂਦਾ ਸਿਰ ਪਾਓ ਜਿੰਨਾ ਚਿਰ ਮਿਲੇ ਉਹਨੂੰ ਸੀਸ ਤੇ ਸਜਾਓ ਸੀਸ ਤੇ ਸਜਾਓ ਗਲ ਚ ਪਾਓ ਬੀਬੀਆਂ ਚੁੰਨੀ ਬਣਾ ਕੇ ਉੱਤੇ ਲੈ ਲਓ ਭਾਈ ਸਤਿਕਾਰ ਜਦੋਂ ਲੱਗਦਾ ਕਿ ਹੁਣ ਥੋੜਾ ਜਿਹਾ ਪੁਰਾਣਾ ਹੋ ਗਿਆ ਉਹਨੂੰ ਫਿਰ ਤੁਸੀਂ ਤੈ ਲਾ ਕੇ ਆਪਣੇ ਘਰ ਸਾਂਭ ਕੇ ਰੱਖ ਲਓ ਇਹ ਗੁਰੂ ਦੀ ਬਖਸ਼ਿਸ਼ ਇਹ ਸਤਿਗੁਰ ਦੇ ਦਰ ਤੋਂ ਸਾਨੂੰ ਮਿਲਿਆ ਉਹਦਾ ਸਤਿਕਾਰ ਸਿਰ ਪਾਓ ਤੇ ਨਹੀਂ ਤੇ ਬੇਨਤੀ ਇਹ ਕਰੀਏ ਮਹਾਰਾਜ ਉਹ ਚਾਦਰ ਪਾਓ ਜਿਹੜੀ ਪਾਪ ਟਕੇ ਸਾਡੇ ਸੱਚੇ ਪਾਤਸ਼ਾਹ ਕਿਰਪਾ ਕਰੋ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਪੱਤ ਮੇਰੀ ਉਹ ਸੱਚੇ ਪਾਤਸ਼ਾਹ ਮਿਹਰ ਕਰੋ ਉਹ ਕੱਪੜਾ ਦਿਓ ਜਿਹੜਾ ਸਾਹਿਬ ਮੇਰੇ ਕੀਤੇ ਹੋਏ ਪਾਪਾਂ ਨੂੰ ਢੱਕ ਲਵੇ ਆ ਮਾਇਆ ਨਾ ਦਿਓ ਇਹ ਮਾਇਆ ਤੇ ਮੁੱਕ ਜਾਣੀ ਹੈ ਉਹ ਧਨ ਦੇ ਦਿਓ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵਾਧੋ ਉਹ ਖਜ਼ਾਨਾ ਮੇਰੀ ਚੋਲੀ ਚ ਪਾਓ ਬਾਬਾ ਅਮਰਦਾਸ ਜੀ ਕਹਿੰਦੇ ਮੈਂ ਸੇਵਕ ਬਣ ਕੇ ਆਇਆ ਬਸ ਫਿਰ ਲੱਗ ਗਏ ਸੇਵਾ। ਮਹਾਰਾਜ ਆਖਣ ਲੱਗੇ ਸੇਵਾ ਕਮਾਉਣੀ ਬੜੀ ਔਖੀ ਆ, ਤੁਸੀਂ ਤੇ ਕੁੜਮ ਹੋ, ਤੁਹਾਨੂੰ ਗੱਲਾਂ ਲੋਕ ਬੜੀਆਂ ਕਰਨਗੇ। ਕਹਿੰਦੇ ਮਹਾਰਾਜ ਦੁਨੀਆਂ ਵੱਲ ਵੇਖੀਏ ਫਿਰ ਤੇ ਸੇਵਾ ਕੀਤੀ ਵੀ ਨਹੀਂ ਜਾ ਸਕਦੀ, ਲੋਕ ਤੇ ਇੱਕ ਕਦਮ ਨਹੀਂ ਤੁਰਨ ਦੇਣਗੇ। ਪਰਵਾਹ ਨਹੀਂ ਕੀਤੀ, ਦੁਨੀਆਂ ਦੀ ਗਾਗਰ ਚੁੱਕ ਲਈ। ਸਭ ਤੋਂ ਔਖੀ ਸੇਵਾ ਸੀ ਸਵੇਰੇ ਦਰਿਆ ਤੇ ਬਿਆਸਾ ਤੋਂ ਜਾ ਕੇ ਜਲ ਭਰ ਕੇ ਲਿਆਉਣਾ ਤੇ ਗੁਰੂ ਅੰਗਦ ਦੇ ਮਰਦ ਦਾ ਇਸ਼ਨਾਨ ਕਰਾਉਣਾ। ਤੇ ਬਾਬਾ ਅਮਰਦਾਸ ਜੀ ਨੇ ਆਖਿਆ ਇਹੀ ਸੇਵਾ ਮੇਰੀ ਚੋਲੀ ਚ ਪਾ ਦਿਓ। 60 ਸਾਲ ਦੀ ਉਮਰ, ਦਾੜਾ ਚਿੱਟਾ, ਬਜ਼ੁਰਗ ਸਰੀਰ ਹੋ ਚੁੱਕਿਆ ਸੀ, ਪਰ ਰੋਜ਼ ਸਵੇਰੇ ਪੈਦਲ ਜਾਣਾ, ਪਹਿਲਾਂ ਬਿਆਸਾ ਚ ਆਪ ਚੁੱਭਾ ਲਾਉਣਾ ਗਿੱਲੇ ਕੱਪੜੇ, ਉਵੇਂ ਜਿਵੇਂ ਸਾਧ ਸੰਗਤ ਸਿਰ ਦੇ ਉੱਪਰ ਗਾਗਰ ਰੱਖ ਕੇ ਮਰਦ ਦਾ ਇਸ਼ਨਾਨ ਕਰਾਉਣਾ ਲਿਆ ਕੇ। ਫਿਰ ਇੱਕ ਸਾਲ ਸੇਵਾ ਕੀਤੀ, ਇੱਕ ਸਿਰ ਪਾਓ ਮਿਲਿਆ, ਸੀਸ ਤੇ ਸਜਾ ਲਿਆ। 2 ਸਾਲ ਸੇਵਾ ਕੀਤੀ, ਫਿਰ ਇੱਕ ਸਿਰ ਪਾਓ ਮਿਲਿਆ, ਸੀਸ ਤੇ ਸਜਾ ਲਿਆ। 12 ਸਾਲ ਸੇਵਾ ਕੀਤੀ, 12 ਸਿਰ ਪਾਓ ਮਿਲੇ, 12 ਦੇ 12 ਸੀਸ ਤੇ ਸਜਾਏ ਹੋਏ। ਤੇ ਰੋਜ਼ ਮਹਾਰਾਜ ਵਾਸਤੇ ਗਾਗਰ ਭਰ ਕੇ ਜਲ ਲਿਆਉਣਾ ਤੇ ਮਰਦ ਦਾ ਇਸ਼ਨਾਨ ਕਰਾਉਣਾ। 12 ਸਾਲ ਲੰਘ ਗਏ, ਕਹਿੰਦੇ 12-12 ਸਾਲ ਰਹੀਏ ਸੰਤਾਂ ਦੀ ਟੋਲੀ, ਫਿਰ ਜਾ ਕੇ ਆਉਂਦੀ ਏ ਸਾਧੂਆਂ ਦੀ ਬੋਲੀ। 12 ਸਾਲ ਲੱਗੇ ਪੂਰੇ ਤੇ 12 ਸਾਲਾਂ ਬਾਅਦ ਫਿਰ ਬਾਬਾ ਅਮਰਦਾਸ ਜੀ ਪਾਸ ਹੋਏ। ਸੱਚੇ ਪਾਤਸ਼ਾਹ ਨੇ ਪਰਖ ਕੀਤੀ, ਵੇਖੀਏ ਪਰਚਾ ਪਾ ਕੇ ਜਿਹੜਾ ਪੜ੍ਹੇਗਾ ਉਹਦੇ ਤੇ ਪਰਚੇ ਪੈਣਗੇ, ਜਿਹੜੇ ਪੜ੍ਹਦੇ ਹੀ ਨਹੀਂ ਉਹ ਤੇ ਪਰਚੇ ਵੀ ਕਾਹਦੇ ਪੈਣੇ ਨੇ, ਇਮਤਿਹਾਨ ਤੇ ਹੋਏਗਾ। ਮਹਾਰਾਜ ਨੇ ਇਮਤਿਹਾਨ ਲੈ ਕੇ ਵੇਖਿਆ, ਪਰਚਾ ਪਾਇਆ। ਸਾਧ ਸੰਗਤ ਬਹੁਤ ਸਰਦੀ ਸੀ, ਥੱਕਾ ਚੱਲਦਾ ਸੀ, ਇਸ਼ਨਾਨ ਕਰਾਉਣਾ ਜ਼ਰੂਰ ਹੈ। ਬਾਬਾ ਜੀ ਲੈ ਕੇ ਗਾਗਰ ਚੱਲ ਪਏ, ਠੰਡ ਬੜੀ ਸੀ। ਇਸ਼ਨਾਨ ਕਰਕੇ ਗਾਗਰ ਸਿਰ ਤੇ ਚੁੱਕ ਕੇ ਜਦੋਂ ਵਾਪਸ ਮੁੜੇ, ਕਈ ਇਤਿਹਾਸਕਾਰਾਂ ਨੇ ਤੇ ਲਿਖਿਆ ਕਿ ਪੁੱਠੇ ਪੈਰੀ ਚੱਲ ਕੇ ਜਾਂਦੇ ਸੀ ਕਿ ਸੱਚੇ ਪਾਤਸ਼ਾਹ ਵੱਲ ਮੇਰੀ ਕਿਤੇ ਪਿੱਠ ਨਾ ਹੋ ਜਾਵੇ। ਜਦੋਂ ਜਾਣਾ ਪਿੱਛੇ ਨੂੰ ਤੁਰਨਾ, ਅੱਗੇ ਨੂੰ ਨਹੀਂ। ਕਿਉਂਕਿ ਜਿੰਨਾ ਸਤਿਕਾਰ ਅਸੀਂ ਆਪਣੇ ਮੁਰਸ਼ਦ ਦਾ ਕਰਾਂਗੇ ਓਨਾ ਹੀ ਸਾਡਾ ਹੋਏਗਾ, ਜਿੰਨਾ ਸਤਿਕਾਰ ਅਸੀਂ ਗੁਰੂ ਦਾ ਕਰਾਂਗੇ ਓਨਾ ਹੀ ਸਾਡਾ ਹੋਏਗਾ। ਜਿਹੜਾ ਗੁਰੂ ਦਾ ਆਪਣੇ ਮੁਰਸ਼ਦ ਦਾ ਸਤਿਕਾਰ ਨਹੀਂ ਕਰਦਾ, ਦੁਨੀਆਂ ਚ ਉਹਦਾ ਸਤਿਕਾਰ ਵੀ ਨਹੀਂ ਰਹਿੰਦਾ। ਤੇ ਸਾਧ ਸੰਗਤ 12 ਸਾਲ ਸੇਵਾ ਕੀਤੀ, ਅੱਜ ਜਦੋਂ ਗਾਗਰ ਭਰ ਕੇ ਚੁੱਕੀ ਲਿਆਉਂਦੇ ਸੀ, ਰਸਤੇ ਵਿੱਚ ਜੁਲਾਹਾ ਸੀ ਘਰ ਉਹਦਾ, ਉਹਨੇ ਬਾਹਰ ਖੱਡੀ ਲਾਈ ਸੀ, ਖੱਡੀ ਤੇ ਕਿੱਲਾ ਗੱਡਿਆ ਹੋਇਆ ਸੀ, ਕਿੱਲੇ ਦੇ ਨਾਲ ਚਰਨ ਛੂ ਗਿਆ, ਠੋਕਰ ਵੱਜੀ ਤੇ ਖੱਡੀ ਚ ਟੋਏ ਚ ਡਿੱਗ ਪਏ। ਗਾਗਰ ਸੰਭਾਲੀ, ਅੰਦਰੋਂ ਆਵਾਜ਼ ਆਈ, ਜੁਲਾਹਾ ਪੁੱਛਦਾ ਘਰ ਵਾਲੀ ਨੂੰ ਕਿ ਭਾਗਵਾਨ ਨੇ ਬਾਹਰ ਕੋਈ ਚੋਰ ਚੱਕਾ ਨਾ ਹੋਵੇ, ਵੇਖ ਆਵਾਜ਼ ਆਈ ਆ, ਖੜਾਕ ਹੋਇਆ। ਘਰ ਵਾਲੀ ਆਖਣ ਲੱਗੀ, ਨਹੀਂ ਇਸ ਵੇਲੇ ਚੋਰ ਚੱਕਾ ਨਹੀਂ, ਇਹ ਤੇ ਅਮਰੂ ਨਥਾਵਾਂ ਤੁਰਿਆ ਫਿਰਦਾ। ਅਮਰੂ ਨਥਾਵਾਂ, ਆ ਸ਼ਬਦ ਉਸ ਬੀਬੀ ਨੇ ਵਰਤਿਆ ਤੇ ਆਖਣ ਲੱਗੀ ਇਹਨੂੰ ਘਰ ਵਿੱਚ ਕੋਈ ਥਾਂ ਨਹੀਂ ਦਿੰਦਾ, ਇਸ ਕਰਕੇ ਟੁੱਕ ਪਿੱਛੇ ਕੁੜਮਾਂ ਦੇ ਘਰ ਤੁਰਿਆ ਫਿਰਦਾ, ਟੁੱਕ ਪਿੱਛੇ ਰੋਟੀ ਪਿੱਛੇ ਤੁਰਿਆ ਫਿਰਦਾ। ਇਸੇ ਕਰਕੇ ਅਰਜ਼ ਕਰੀਦੀ ਆ, ਕੋਈ ਮਾੜੀ ਜੀ ਗੱਲ ਕਹਿੰਦਾ ਅਸੀਂ ਘਰ ਬਹਿ ਜਾਂਦੇ ਹਾਂ, ਪਰ ਗੁਰਮੁਖੋ ਵੇਖੋ ਆਪਣਾ ਇਤਿਹਾਸ ਪੜ੍ਹ ਕੇ ਸੱਚੇ ਪਾਤਸ਼ਾਹ ਨੂੰ ਲੋਕ ਕੀ ਨਹੀਂ ਸੀ ਕਹਿੰਦੇ, ਕੈਸੇ ਕੈਸੇ ਬਚਨ। ਸਾਧ ਸੰਗਤ ਜੀ ਉਹ ਕਹਿੰਦੇ ਟੁੱਕ ਪਿੱਛੇ ਤੁਰਿਆ ਫਿਰਦਾ, ਨੂੰ ਘਰ ਚ ਕੋਈ ਰੋਟੀ ਨਹੀਂ ਦਿੰਦਾ। ਤੇ ਬਾਬਾ ਅਮਰਦਾਸ ਜੀ ਦੇ ਨੇਤਰਾਂ ਚ ਜਲ ਆ ਗਿਆ, ਆਖਣ ਲੱਗੇ ਉਹ ਚਲੀਏ ਹੁਣ ਨਨ ਥਾਵਾਂ, ਆਖ ਨਥਾਵਾਂ ਤੇ ਮੈਂ ਪਹਿਲਾਂ ਸੀ, ਆਖੋ ਸਤਨਾ ਜਦੋਂ ਮੇਰਾ ਥਾਂ ਹੀ ਨਹੀਂ ਸੀ ਕੋਈ। ਅਸੀਂ ਨਾ ਸਮਝੋ ਵੀ ਅਸੀਂ ਵੱਡੀਆਂ ਵੱਡੀਆਂ ਕੋਠੀਆਂ ਬਣਾ ਕੇ ਥਾਂ ਬਣਾ ਲਈ ਆ, ਇਹ ਤੇ ਛੱਡ ਜਾਣੀ ਆ, ਇੱਥੇ ਤੇ ਕਬਜ਼ਾ ਪੁੱਤ ਪੋਤਿਆਂ ਦਾ ਹੋਊ ਭਾਈ, ਇਹ ਨਹੀਂ ਸਾਡੇ ਥਾਂ ਬਣਾਉਣੀ ਆ ਤੇ ਦਰਗਾਹ ਚ ਬਣਾਈਏ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਓ, ਇਹ ਤਰੀਕਾ ਵੀ ਦੱਸਿਆ ਮਹਾਰਾਜ ਨੇ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਓ, ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈਐ ਥਾਓ। ਡੱਲਾ ਕਹਿੰਦਾ ਮੈਂ ਨਹੀਂ ਅੰਮ੍ਰਿਤ ਛਕਦਾ, ਮਹਾਰਾਜ ਕਹਿੰਦੇ ਦੱਸ ਫਿਰ ਚਾਹੀਦਾ ਕੀ ਹੈ, ਬਾ ਪੀੜੀ ਜਿੰਨੀ ਥਾਂ ਦੇ ਦਿਓ ਦਰਗਾਹ ਚ। ਮਹਾਰਾਜ ਕਹਿੰਦੇ ਸੂਈ ਦੇ ਨੱਕੇ ਜਿੰਨੀ ਵੀ ਥਾਂ ਨਹੀਂ ਮਿਲਣੀ ਤੈਨੂੰ, ਤੂੰ ਪੀੜੀ ਜਿੰਨੀ ਥਾਂ ਭਾਲਦਾ। ਕਹਿੰਦਾ ਮਹਾਰਾਜ ਕਿਉਂ? ਸੱਚੇ ਪਾਤਸ਼ਾਹ ਕਹਿੰਦੇ ਗੁਰੂ ਵਾਲਾ ਬਣ ਜਾ, ਪੀੜੀ ਦੀ ਕਿਹੜੀ ਗੱਲ ਕਰਨਾ, ਜੋ ਮੇਰਾ ਸੋ ਤੇਰਾ, ਆਖੋ ਸਤਨਾਮ। ਗੁਰੂ ਵਾਲਾ ਬਣ ਜਾ, ਤੇ ਡੱਲਾ ਟਾਲ ਮਟੋਲ ਕਰਦਾ ਰਿਹਾ ਸਾਡੇ ਵਾਂਗੂ। ਮਹਾਰਾਜ ਕੋਈ ਨੀ ਜੀ, ਮਰਜ ਮੈਂ ਤੁਹਾਡਾ ਸੀਤ ਪ੍ਰਸ਼ਾਦ ਛਕਦਾ, ਹੋਰ ਅੰਮ੍ਰਿਤ ਕੀ ਹੋਊ? ਤੁਹਾਡੇ ਬਸਤਰ ਮੈਨੂੰ ਤੁਸੀਂ ਦਿੱਤੇ ਨੇ, ਹੋਰ ਅੰਮ੍ਰਿਤ ਕੀ ਹੋਊ? ਪਰ ਮਹਾਰਾਜ ਕਹਿੰਦੇ ਅੰਮ੍ਰਿਤ ਛਕੇ ਬਿਨਾਂ ਤੇਰਾ ਭਲਾ ਨਹੀਂ ਹੋਣਾ। ਡੱਲਿਆ ਛਕ ਲੈ। ਡੱਲਾ ਟਾਲ ਮਟੋਲ ਕਰਦਾ ਰਿਹਾ। ਜਦੋਂ ਮਹਾਰਾਜ ਨੇ ਫਿਰ ਚੰਗੀ ਤਰ੍ਹਾਂ ਕਰੜੇ ਹੱਥੀਆਂ ਲਿਆ ਨਾ, ਜਦੋਂ ਡੱਲੇ ਨੂੰ ਜਦੋਂ ਸੱਚੇ ਪਾਤਸ਼ਾਹ ਨੇ ਚੰਗੀ ਤਰ੍ਹਾਂ ਸਮਝਾਇਆ ਤੇ ਉਹੀ ਡੱਲਾ ਕਹਿੰਦਾ ਹੁਣੇ ਹੀ ਛਕਾਓ। ਮਹਾਰਾਜ ਕਹਿੰਦੇ ਨੇ ਕੱਲ ਨੂੰ ਛਕਾਵਾਂਗੇ। ਕਹਿੰਦਾ ਮਹਾਰਾਜ ਜਾਂ ਤੇ ਦੱਸਣਾ ਨਹੀਂ ਸੀ, ਹੁਣ ਕੀ ਪਤਾ ਕੱਲ ਆਵੇ ਕਿ ਨਾ ਆਵੇ। ਅੱਖੋ ਸਤਨਾ
ਵਿਵਾਸ।
ਤੇ ਉਸੇ ਦਿਨ 100 ਪਰਿਵਾਰ ਦੇ ਜੀਆਂ ਨੇ, 100 ਮੈਂਬਰਾਂ ਨੇ ਅੰਮ੍ਰਿਤ ਛਕਿਆ ਡੱਲੇ ਦੇ। ਧਿਆਨ ਦੇਣਾ, 100 ਨੇ ਅੰਮ੍ਰਿਤ ਛਕਿਆ ਤੇ ਡੱਲਾ ਇੱਕ ਸਾਲ ਵੀ ਨਹੀਂ ਸੀ ਕੱਟਿਆ ਅੰਮ੍ਰਿਤ ਛਕੇ ਤੋਂ ਬਾਅਦ। ਜਿਹੜਾ ਕਹਿੰਦਾ ਸੀ ਅਜੇ ਬੜਾ ਸਮਾਂ ਪਿਆ, ਇੱਕ ਸਾਲ ਤੋਂ ਬਾਅਦ ਸਰੀਰ ਛੱਡ ਗਿਆ ਸੀ ਭਾਈ ਡੱਲਾ। ਮੇਰੇ ਕਹਿਣ ਤੋਂ ਭਾਵ ਕਿ ਭਾਈ ਇਹ ਸਾਡੇ ਘਰ ਬਣਾ ਕੇ ਅਸੀਂ ਇਹ ਨਾ ਸਮਝੀਏ ਅਸੀਂ ਬੜਾ ਥਾਂ ਬਣਾ ਲਿਆ, ਜੇ ਗੁਰੂ ਦੇ ਦਿਲ 'ਚ ਸਾਡੇ ਵਾਸਤੇ ਥਾਂ ਨਾ ਬਣੀ ਫਿਰ ਕੀ ਫਾਇਦਾ। ਸੱਚੇ ਪਾਤਸ਼ਾਹ ਮਿਹਰ ਕਰਨ, ਆਪਣਾ ਜੀਵਨ ਬਣਾਈਏ। ਧੰਨ ਗੁਰੂ ਅਮਰਦਾਸ ਕਹਿੰਦੇ ਕਹਿਣ ਲੱਗੇ ਉਹ ਚੱਲੀਏ, ਹੁਣ ਤੇ ਮੈਂ ਥਾਂ ਵਾਲਾ ਬਣ ਗਿਆ। ਜਦੋਂ ਆਏ ਗੁਰੂ ਅੰਗਦ ਦੇਵ ਮਹਾਰਾਜ ਆਉਂਦਿਆਂ ਨੂੰ ਬਾਹਰ ਖਲੋਤੇ ਨੇ, ਹੱਥ ਫੈਲਾ ਲਏ, ਗਲਵੱਕੜੀ ਪਾ ਲਈ, ਲਿਆਓ ਇਸ਼ਨਾਨ ਕਰਾ ਕੇ ਭਾਈ ਸਾਹਿਬ ਲੈ ਆਏ ਬਾਬਾ ਬੁੱਢਾ ਸਾਹਿਬ। ਜਦੋਂ ਇਸ਼ਨਾਨ ਕਰਾ ਕੇ ਸੇਵਾਦਾਰ ਬਾਬਾ ਜੀ ਨੂੰ ਲੈ ਕੇ ਆਏ, ਆਪਣੇ ਤਖ਼ਤ ਤੇ ਬਹਾ ਕੇ ਗੁਰੂ ਅੰਗਦ ਦੇਵ ਮਹਾਰਾਜ ਨੇ ਮੱਥਾ ਟੇਕ ਦਿੱਤਾ ਤੇ ਆਖਿਆ, ਬਾਬਾ ਅਮਰਦਾਸ ਜੀ, ਅੱਜ ਤੋਂ ਗੁਰੂ ਨਾਨਕ ਦੇ ਘਰ ਦਾ ਮਾਲਕ ਮੈਂ ਨਹੀਂ, ਅੱਜ ਤੋਂ ਗੁਰੂ ਨਾਨਕ ਦੇ ਘਰ ਦੇ ਮਾਲਕ ਤੁਸੀਂ ਜੀ ਹੋ।
ਸ੍ਰੀ ਅਕਾਲ।
ਗੁਰਮੁਖੋ ਨਿਮਰਤਾ, ਬੜਾ ਵੱਡਾ ਗਹਿਣਾ ਗੁਰਮੁਖੋ ਨਿਮਰਤਾ। ਕੱਲ ਵੀ ਅਰਜ ਕੀਤੀ ਸੀ, ਨਿਮਰਤਾ ਦਾ ਗਹਿਣਾ ਪਾਓ ਸਾਰਿਆਂ ਨੂੰ ਸੋਹਣੇ ਲੱਗਾਂਗੇ। ਤੇ ਧੰਨ ਗੁਰੂ ਅਮਰਦਾਸ ਫਿਰ ਨਿਮਾਣਿਆਂ ਦੇ ਮਾਣ ਬਣੇ, ਨਿਤਾਣਿਆਂ ਦੇ ਤਾਣ ਬਣੇ, ਨਿਓਟਿਆਂ ਦੀ ਓਟ ਬਣੇ, ਨਿਥਾਵਿਆਂ ਦੇ ਥਾਮ ਬਣੇ, ਨਿਆਸਰਿਆਂ ਦੇ ਆਸਰੇ ਬਣੇ, ਨਿਧਿਰਿਆਂ ਦੀ ਧਿਰ ਬਣੇ। ਧੰਨ ਗੁਰੂ ਅਮਰਦਾਸ ਸਾਹਿਬ ਗਏ ਸੀ ਗੁਰੂ ਧਾਰਨ ਕਰਨ ਵਾਸਤੇ, ਕਰਕੇ ਸੇਵਾ ਗੁਰੂ ਦੀ ਖੁਸ਼ੀ ਲੈ ਕੇ ਗੁਰੂ ਬਣ ਗਏ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ। ਸੋ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਅਸੀਂ ਵੀ ਗੁਰੂ ਵਾਲੇ ਬਣੀਏ। ਜਿਹੜੇ ਰਹਿ ਗਏ ਨੇ, ਮੇਰੀ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ, ਮਨ ਬਣਾ ਲਓ, ਛਕਣਾ ਛੇਤੀ, ਇੱਛਾ ਹੋਵੇ ਜਾਨ ਨਿਕਲ ਜਾਏ, ਜਾਨ ਨਿਕਲ ਜਾਏ। ਇੱਥੇ ਮਹਿਲ ਕਲਾਂ ਕੋਲ ਸਾਡੇ ਦੀਵਾਨ ਸਨ, ਸ਼ਹਿਰ ਮਹਿਲ ਕਲਾਂ ਵਿੱਚ। ਉੱਥੇ ਇੱਕ ਬੱਚਾ ਸੀ, 6 ਦਾ 8 ਸਾਲ ਤੋਂ ਉੱਪਰ ਹੋਣੀ ਉਮਰ ਉਹਦੀ ਸ਼ਾਇਦ। ਤੇ ਸਤਸੰਗ ਜੀ, ਉਹ ਬੱਚੇ ਨੂੰ ਦਾਸ ਮਿਲਿਆ, ਜਲ ਪਾਣੀ ਲੱਗੇ ਸੇਵਾਦਾਰ ਛਕਾਉਣ ਤੇ ਉਹਦੇ ਮਾਤਾ ਪਿਤਾ ਨੇ ਬੱਚਾ ਸਾਹਮਣੇ ਲੈ ਆਂਦਾ। ਆਖਣ ਲੱਗੇ, ਬਾਬਾ ਜੀ, ਇਹ ਜਿਹੜਾ ਸਾਡਾ ਬੱਚਾ ਹੈ ਨਾ, ਇਹ ਸਾਡਾ ਮੁੰਡਾ ਜਿਹੜਾ, ਇਹਦਾ ਦੁਬਾਰਾ ਜਨਮ ਹੋਇਆ। ਮੈਂ ਉਹ ਬੱਚੇ ਨੇ ਪੁੱਛਿਆ, ਮੈਂ ਕਿਹਾ ਬੋਲ ਬਈ, ਪਹਿਲਾਂ ਕਿੱਥੇ ਸੀ ਤੂੰ? ਉਹਨੇ ਆਪਣੇ ਪਿੰਡ ਦਾ ਨਾਂ ਦੱਸਿਆ ਕਿ ਬਾਬਾ ਜੀ, ਉਹ ਸੜਕ ਵੀ ਦੱਸੀ, ਸਾਰਾ ਐਡਰੈਸ ਉਹ ਸਾਡੇ ਕੋਲ ਪਿਆ, ਤੁਸੀਂ ਕਿਸੇ ਦੇ ਮਨ ਚ ਹੋਵੇ ਨਾ, ਉਹ ਬੱਚੇ ਨੂੰ ਮਿਲ ਕੇ ਆਓ। ਜਿਹੜੇ ਇਹ ਗੱਲ ਕਰਦੇ ਆ ਵੀ ਇੱਦਾਂ ਕਿਵੇਂ ਹੋ ਸਕਦਾ ਜੀ, ਦੁਬਾਰਾ ਜਨਮ ਕਿੱਦਾਂ ਹੋ ਸਕਦਾ, ਜਨਮ ਮਰਨ ਹੈ? ਉਹ ਬੱਚੇ ਦਾ ਘਰ ਜਿਹੜਾ ਸੀ, ਜਨਮ ਸੀ ਜਿਹੜਾ, ਉਹ ਸਾਧ ਸੰਗਤ ਬਾਣੀਆਂ ਦੇ ਘਰ ਦਾ ਸੀ। ਤੇ ਇੱਛਾ ਉਹਦੀ ਸੀ ਕਿ ਮੈਂ ਗੁਰੂ ਵਾਲਾ ਬਣਾ। ਤੇ ਸਕੂਲ ਜਾ ਰਿਹਾ ਸਾਂ, ਕਹਿੰਦਾ ਸਕੂਲ, ਤੇ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਸੀ, ਮੇਰੀ ਮੌਤ ਹੋ ਗਈ ਸੀ ਸਾਈਕਲ ਤੇ। ਉਦੋਂ ਮੇਰੀ 13 ਸਾਲਾਂ ਦੀ ਉਮਰ ਸੀ। ਉਹ ਬੱਚਾ ਦੱਸਦਾ ਕਿ 13 ਸਾਲਾਂ ਦੀ ਬਾਬਾ ਜੀ ਮੇਰੀ ਉਮਰ ਸੀ, ਤੇ ਮੇਰੀ ਇੱਛਾ ਸੀ ਕਿ ਮੈਂ ਅੰਮ੍ਰਿਤ ਛਕਾਂ, ਤੇ ਦੁਬਾਰਾ ਹੁਣ ਜਨਮ ਹੋਇਆ ਅੰਮ੍ਰਿਤਧਾਰੀ ਘਰ ਵਿੱਚ। ਉਹਨੇ ਹੁਣ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੋਈ ਆ, ਸ੍ਰੀ ਸਾਹਿਬ ਉੱਪਰ ਦੀ ਪਾਈ ਆ, ਦਸਤਾਰ ਸਜਾਈ ਆ। ਲੋਕ ਮੰਨਦੇ ਨਹੀਂ ਸੀ। ਉਹ ਆਖਣ ਲੱਗਾ, ਸੜਕ ਤੇ ਬਾਹਰ ਬੱਸ ਸਟੈਂਡ ਤੇ ਉਹਨੂੰ ਖਿਲਾਰ ਦਿੱਤਾ, ਕਹਿੰਦੇ ਫੇਰ ਮੰਨਾਂਗੇ ਜੇ ਆਪਣੇ ਘਰ ਆਪ ਚੱਲਿਆ ਜੇ। ਉਹ ਬੱਚਾ ਆਪਣੇ ਘਰ ਵਿੱਚ ਸਾਰੇ ਸੰਗਤ ਜਿਹੜੇ ਉਹਦੇ ਨਾਲ ਗਏ ਸੀ ਪਰਿਵਾਰ ਨੂੰ ਲੈ ਕੇ ਗਿਆ। ਉਹਨੇ ਦੱਸਿਆ, ਆਹ ਮੇਰਾ ਮਿੱਤਰ ਆ, ਆਹ ਮੇਰਾ ਟੀਚਰ ਆ, ਆਹ ਮੇਰੇ ਪਿਤਾ ਆ, ਆਹ ਮੇਰੀ ਮਾਂ ਆ, ਸਭ ਕੁਛ ਉਸ ਬੱਚੇ ਨੇ ਦੱਸਿਆ। ਤੇ ਇੱਛਾ ਸੀ ਉਹਦੀ ਅੰਮ੍ਰਿਤ ਛਕਣ ਦੀ, ਮਰ ਗਿਆ, ਦੁਬਾਰਾ ਜਨਮ ਉਹਨੂੰ ਮਿਲਿਆ ਵੀ ਅੰਮ੍ਰਿਤ ਛਕਣਾ। ਦਾਸ ਹਮੇਸ਼ਾ, ਜੇ ਸਾਡੀ ਇੱਛਾ ਵੀ ਹੋਵੇ ਨਾ ਵੀ ਮੈਂ ਗੁਰੂ ਵਾਲਾ ਬਣਨਾ ਹੈ, ਮੈਂ ਬਣਨਾ ਗੁਰੂ ਵਾਲਾ, ਇੱਛਾ ਹੋਵੇ ਜੇ ਮਰ ਵੀ ਜਾਵਾਂਗੇ ਤੇ ਦੁਬਾਰਾ ਜਨਮ ਮਿਲ ਜਾਏਗਾ, ਲੈ ਭਾਈ ਤੂੰ ਗੁਰੂ ਵਾਲਾ ਬਣ ਜਾ। ਜੇ ਕਿਸੇ ਦੇ ਮਨ ਵਿੱਚ ਹੁੰਦਾ, ਕਈ ਤਰ੍ਹਾਂ ਦੇ ਲੋਕ ਨੇ ਸ਼ੰਕਾਵਾਦੀ ਬਹੁਤੇ ਆ, ਉਹ ਗੁਰਦੁਆਰਾ ਸਾਹਿਬ ਆ ਕੇ ਸੇਵਾਦਾਰਾਂ ਤੋਂ ਹੀ ਐਡਰੈਸ ਲੈ ਕੇ ਉਹ ਬੱਚੇ ਨੂੰ ਮਿਲ ਕੇ ਆਇਓ, ਖੁਦ ਪੁੱਛਿਓ ਵਾਰਤਾਲਾਪ, ਤੇਰੀ ਜਾਨ ਕਿਵੇਂ ਨਿਕਲੀ, ਕਿਵੇਂ ਤੂੰ ਇਸ ਘਰ ਚ ਆਇਆ, ਕੀ ਬੀਤੀ ਤੇਰੇ ਨਾਲ। ਉਹ ਬੱਚਾ ਸਭ ਕੁਝ ਦੱਸਦਾ, ਸਾਰੇ ਪਰਿਵਾਰ ਨੂੰ ਉੱਥੇ ਲੈ ਕੇ ਗਿਆ। ਸੋ ਦਾਸ ਦੇ ਕਹਿਣ ਦਾ ਭਾਵ, ਭਾਈ ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਆ। ਸਿੰਘ ਸਜੋ, ਬਾਣੀ ਔਰ ਬਾਣੇ ਦੇ ਧਾਰਨੀ ਹੋਵੋ। ਬਹੁਤ ਬੇਨਤੀਆਂ ਕਰਨ ਵਾਲੀਆਂ ਨੇ, ਪਰ ਜਿਨਨੇ ਮੰਨਣਾ ਹੈ ਉਹਨੇ ਇੱਕ ਬਚਨ ਮੰਨ ਕੇ ਵੀ ਜੀਵਨ ਬਣਾ ਲੈਣਾ। ਕਿਨਕਾ ਏਕ ਜਿਸ ਜੀਵ ਸਾਵੈ, ਤੰਕੀ ਮਹਿਮਾ ਗਨੀ ਨਾ ਆਵੈ। ਸਭ ਸਕੂਲਾਂ ਚ ਪੜ੍ਹਨ ਵਾਲੇ ਹੋ, ਤੁਹਾਨੂੰ ਪਤਾ ਕਈ ਪੀਰੀਅਡ ਹੁੰਦੇ ਨੇ ਮੈਥ ਦਾ, ਪੰਜਾਬੀ ਦਾ ਤੇ ਸਾਧ ਸੰਗਤ ਹਿੰਦੀ ਦਾ, ਕਈ ਪੀਰੀਅਡ ਹੁੰਦੇ ਆ। ਉਹਨਾਂ ਵਿੱਚ ਇੱਕ ਪੀਰੀਅਡ ਹੁੰਦਾ ਜਿਹਦੇ ਚ ਹਾਜ਼ਰੀ ਲੱਗਦੀ ਹੈ, ਇੱਕ ਪੀਰੀਅਡ ਐਸਾ ਹੁੰਦਾ ਜਿਹਦੇ ਚ ਹਾਜ਼ਰੀ ਲਈ ਜਾਂਦੀ ਹੈ। ਜੇ ਹਾਜ਼ਰੀ ਵਾਲੇ ਪੀਰੀਅਡ ਵਿੱਚ ਨਾ ਹੋਈਏ ਤੇ ਫਿਰ ਗੈਰ ਹਾਜ਼ਰੀ ਲੱਗ ਜਾਂਦੀ ਹੈ, ਬਾਕੀਆਂ ਚ ਬੈਠਾ ਰਹੇ ਭਾਵੇਂ ਫਿਰ ਗੈਰ ਹਾਜ਼ਰੀ। ਅਰਦਾਸ ਜਿਹੜੀ ਆ ਇਹ ਹਾਜ਼ਰੀ ਵਾਲਾ ਪੀਰੀਅਡ ਆ, ਜੇ ਅਰਦਾਸ ਤੋਂ ਪਹਿਲਾਂ ਚਲੇ ਗਏ ਫਿਰ ਹਾਜ਼ਰੀ ਨਹੀਂ ਲੱਗਣੀ, ਫਿਰ ਗੈਰ ਹਾਜ਼ਰ ਰੱਖੋ ਸਤਨਾਮ। ਇਹ ਤਾਂ ਬੇਨਤੀ ਕੀਤੀ ਆ ਭਾਈ, ਗੁਰੂ ਸਾਹਿਬ ਤੋਂ ਪਹਿਲਾਂ ਨਹੀਂ ਜਾਣਾ ਉੱਠ ਕੇ, ਅਰਦਾਸ ਵਿੱਚ ਸਾਵਧਾਨ ਹੋਇਓ, ਅਰਦਾਸ ਚ ਜੁੜਿਓ, ਫਿਰ ਆਪਾਂ ਮਹਾਰਾਜ ਦੇ ਹੁਕਮਨਾਮੇ ਸੁਣਾਂਗੇ, ਫਿਰ ਸੱਚੇ ਪਾਤਸ਼ਾਹ ਜੀ ਜਾਣਗੇ, ਫਿਰ ਜਾਵਾਂਗੇ। ਹੁਣ ਵੇਖੋ ਤੁਸੀਂ ਜਥੇ ਤੋਂ ਸੁਣਿਆ ਦਾਸ, 2 ਘੰਟੇ ਹੋ ਗਏ ਆ, ਤੇ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਬੋਲਣ ਦਾ ਵੇਲਾ ਆਉਣਾ ਤੇ ਅਸੀਂ ਕਹਿਣਾ ਸੀ ਚੱਲੇ ਹਾਂ ਜੀ ਬਸ, ਹੁਣ ਫਿਰ ਉੱਠ ਕੇ ਤੁਰ ਪੈਂਦੇ ਹਾਂ, ਫਿਰ ਸਾਡਾ ਪਿਆਰ ਕਾਹਦਾ ਭਾਈ। ਤੇ ਜੇ ਜਿੱਥੇ 2-2.5 ਘੰਟੇ ਬਹਿ ਗਏ ਉੱਥੇ 5-7 ਮਿੰਟ ਨਾਲ ਫਰਕ ਨਹੀਂ ਪੈਂਦਾ। ਹੁਕਮਨਾਮੇ ਗੁਰੂ ਸਾਹਿਬ ਦੇ ਆਪਾਂ ਸੁਣਾਂਗੇ, ਫਿਰ ਮਹਾਰਾਜ ਅੱਗੇ ਅੱਗੇ ਜਾਣਗੇ, ਆਪਾਂ ਫਿਰ ਪਿੱਛੇ ਪਿੱਛੇ ਚੱਲਾਂਗੇ। ਆਉਣ ਵਾਲੇ ਸਮੇਂ ਵਿੱਚ ਦੀਵਾਨ ਜਿੱਥੇ ਜਿੱਥੇ ਵੀ ਹੋਣ, ਖੰਨੇ ਵੀ ਦੀਵਾਨ ਤੁਹਾਡਾ ਇਲਾਕਾ ਪੈਣਾ, ਖੰਨੇ ਵੀ ਦੀਵਾਨ ਹੋਣਗੇ, ਸ਼ਹਿਰ ਅਮਲੋਹ ਵਿੱਚ ਵੀ ਦੀਵਾਨ ਹੋਣਗੇ, ਭਾਦਸੋਂ ਸ਼ਹਿਰ ਵਿੱਚ ਵੀ ਕੱਲ ਦੀਵਾਨ ਦਿੱਤੇ ਆ, ਨਾਭਾ ਸ਼ਹਿਰ ਵਿੱਚ ਵੀ ਦੀਵਾਨ ਹਨ, ਸਾਰੇ ਜਿੱਥੇ ਜਿੱਥੇ ਵੀ ਪਤਾ ਲੱਗੇ। ਸ਼ਹਿਰ ਅਮਲੋਹ ਦੇ ਦੀਵਾਨ ਫਰਵਰੀ ਵਿੱਚ ਹਨ, 20-21-22 ਫਰਵਰੀ ਦੇ ਦੀਵਾਨ ਅਨਾਜ ਮੰਡੀ ਅਮਲੋਹ ਵਿਖੇ ਹਨ, 3 ਦੀਵਾਨ ਰਾਤ ਦੇ, ਸੰਗਤ ਪਹੁੰਚ ਕੇ ਲਾਹਾ ਲਵੇ। ਬਾਕੀ ਮਈ ਮਹੀਨੇ ਵਿੱਚ ਖੰਨੇ 'ਚ ਦੀਵਾਨ ਆਉਣਗੇ, 24-25-26 ਮਈ ਸ਼ਹਿਰ ਖੰਨਾ। ਇਸੇ ਤਰ੍ਹਾਂ ਅਮਰਗੜ੍ਹ ਕਸਬਾ ਬਿਲਕੁਲ ਉਹ ਵੀ ਨੇੜੇ ਪੈ ਜਾਂਦਾ ਵਿੱਚ ਦੀ, ਅਮਰਗੜ੍ਹ ਉੱਥੇ ਵੀ ਦੀਵਾਨ ਨੇ, ਨਾਭੇ ਸ਼ਹਿਰ ਵਿੱਚ ਹਨ। ਜਿੱਥੇ ਜਿੱਥੇ ਸਮਾਂ ਬਣੇ ਹਾਜ਼ਰੀ ਭਰੋ। 2 ਦਿਨ ਦਾ ਆਪ ਜੀ ਦੇ ਦਰਸ਼ਨ ਹੋਏ, ਮਹਾਰਾਜ ਨੇ ਕਿਰਪਾ ਕੀਤੀ, ਪਹਿਲੇ ਦਿਨ ਪਹੁੰਚਿਆ ਨਹੀਂ ਗਿਆ, ਕੱਲ ਫੁਰਨਾ ਸੀ ਕਿ 1 ਦੀਵਾਨ ਵਧਾ ਦਈਏ, ਪਰ ਸਤਸੰਗਤ ਜੀ ਕੱਲ ਨੂੰ ਇੰਗਲੈਂਡ ਜਾਣਾ, 3 ਦਿਨ ਦਾ ਪ੍ਰੋਗਰਾਮ ਹੈ ਉੱਥੇ, ਇਸ ਕਰਕੇ ਕੱਲ ਦਾ ਦੀਵਾਨ ਵਧਾ ਨਹੀਂ ਸਕੇ। ਕੱਲ ਤੋਂ ਲੈ ਕੇ 3 ਦਿਨ ਉੱਥੇ ਆ, ਫਿਰ 22-21-22 ਦੀ ਫਲਾਈਟ, ਫਿਰ ਹਾਂਗਕਾਂਗ, ਉੱਥੇ 3 ਦਿਨ ਦੀਵਾਨ ਹਨ ਸਭਾ ਵੇਲੇ, 24-25-23-24-25 ਤੇ 26 ਦੀ ਫਿਰ ਵਾਪਸੀ ਹੈ। 3 ਦਿਨ ਪਿੱਛੇ ਜੇ ਹਾਂਗਕਾਂਗ ਸਮਾਗਮ ਸੀ, ਉਹ ਨਿਊਜ਼ੀਲੈਂਡ ਜਾਂਦਿਆਂ ਉਹਨਾਂ ਨੇ ਰੋਕਿਆ 1 ਦਿਨ, 1 ਦੀਵਾਨ ਸੀ, 1 ਦਿਨ ਉੱਥੇ 90 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਸੀ, ਤੇ ਉੱਥੇ ਫਿਰ ਸਭਾ ਵੇਲੇ ਟਾਈਮ ਦਿੱਤਾ ਸੀ ਵੀ 3 ਦਿਨ ਉਦੋਂ ਦਰਸ਼ਨ ਕਰਾਂਗੇ। ਸੋ ਸਤਸੰਗਤ ਮਹਾਰਾਜ ਦੀ ਕਿਰਪਾ ਨਾਲ, ਜਿੱਥੇ ਜਿੱਥੇ ਵੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਜਿੱਥੇ ਜਿੱਥੇ ਵੀ ਮਹਾਰਾਜ ਨੇ ਅੰਜਲ ਲਿਖਿਆ, ਉੱਥੇ ਜਿੱਥੇ ਪਿਆਰ ਦਾ ਸੁਨੇਹਾ ਸੰਗਤ ਦਾ ਮਿਲਦਾ, ਕੋਸ਼ਿਸ਼ ਕਰੀ ਦੀ ਇਹ ਦਰਸ਼ਨ ਕਰੀਏ। ਸਮੇਂ ਦੀ ਘਾਟ ਕਾਰਨ ਕਈਆਂ ਨੂੰ ਸਮਾਂ ਨਹੀਂ ਮਿਲਦਾ, ਉਹ ਮਜਬੂਰੀ ਹੈ। ਸੋ ਪੰਜਰੁੱਖਾਂ ਨਗਰ ਦੇ ਸਾਰੇ ਨੌਜਵਾਨ, ਨਿਰਵੈਰ ਖਾਲਸਾ ਦਲ ਜਿਹਦੇ ਵਿੱਚ ਸਾਰੇ ਅੰਮ੍ਰਿਤਧਾਰੀ ਸਿੰਘ ਨੇ, ਜਿਹੜੇ ਰਹਿ ਗਏ ਨੇ ਉਹ ਵੀ ਤਿਆਰੀਆਂ ਕਰ ਰਹੇ ਨੇ। ਸੋ ਇਹਨਾਂ ਨੌਜਵਾਨਾਂ ਦਾ ਬੜਾ ਉਪਰਾਲਾ ਹੈ। ਮਲੌ ਦੀਵਾਨ ਲੱਗੇ, ਉੱਥੇ ਵੀ ਪਹਿਰੇ ਦੀ ਸੇਵਾ ਸੀ, ਜੀਰਖ ਵੀ, ਹੋਰ ਵੀ ਸਾਰੇ ਕਿਤੇ ਸੋਹਣਾ ਉਪਰਾਲਾ ਕਰਦੇ ਨੇ। ਇਹਨਾਂ ਦੇ ਉੱਦਮ ਦਾ ਸਦਕਾ ਹੀ ਇਹ 3 ਦਿਨ ਆਪਾਂ ਸਾਰੇ ਰਲ ਮਿਲ ਕੇ ਜੁੜ ਕੇ ਬੈਠੇ ਹਾਂ। ਕਿਰਪਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੈ। ਸੋ ਸਾਰੇ ਨੌਜਵਾਨਾਂ ਦਾ, ਦਲ ਦਾ, ਸਾਰੇ ਪਿੰਡ ਦਾ, ਪੰਜਰੁੱਖਾਂ ਨਗਰ ਦੀ ਸੰਗਤ ਦਾ ਤੇ ਸਾਰੇ ਇਲਾਕੇ ਦੀ ਸੰਗਤ ਦਾ ਧੰਨਵਾਦ, ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰੀਆਂ। ਅਮਰ ਸ਼ਕਨ ਵਾਲਿਆਂ ਦਾ ਧੰਨਵਾਦ, ਸਭ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਭ ਤੋਂ ਵੱਧ ਧੰਨਵਾਦ ਆਏ ਮਹਾਂਪੁਰਸ਼ਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਸਭ ਦਾ ਹੀ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਭੁੱਲਣ ਅੰਦਰ ਸਭ ਕੋ ਹਰੇਕ ਭੁੱਲਣਹਾਰ ਜੇ ਨਹੀਂ ਭੁੱਲਦਾ ਤੇ ਗੁਰੂ ਨਹੀਂ ਭੁੱਲਦਾ ਜਾਂ ਵਾਹਿਗੁਰੂ ਪਰਮੇਸ਼ਰ ਨਹੀਂ ਭੁੱਲਦਾ ਅਭੁੱਲ ਗੁਰੂ ਕਰਤਾਰ ਬਸ ਉਹ ਦੋਵੇਂ ਨਹੀਂ ਭੁੱਲਦੇ ਬਾਕੀ ਸਾਰੇ ਭੁੱਲਣਹਾਰ ਸੋ ਬੜੀਆਂ ਗਲਤੀਆਂ ਹੋਈਆਂ ਹੋਣਗੀਆਂ ਸਤਸੰਗ ਜੀ ਅਣਜਾਣ ਮਤ ਸਮਝ ਕੇ ਬਖਸ਼ ਦੇਣਾ ਭੁੱਲਾਂ ਗਲਤੀਆਂ ਦੱਸਦੀਆਂ ਨੇ ਜਿੰਨੇ ਗੁਣ ਨੇ ਇਹ ਸੱਚੇ ਪਾਤਸ਼ਾਹ ਦੇ ਨੇ ਗੁਣ ਧਾਰਨ ਕਰੋ ਔਗੁਣਾਂ ਦਾ ਤਿਆਗ ਕਰ ਜਾਣਾ ਤੇ ਮਹਾਰਾਜ ਦੇ ਜਾਣ ਤੋਂ ਬਾਅਦ ਜਾਣਾ ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ ਮਹਾਰਾਜ ਦਾ ਸਤਿਕਾਰ ਆਪਾਂ ਮੁੱਖ ਰੱਖਣਾ ਹੈ।